ਵਾਹਿਗੁਰੂ ਸਾਹਿਬ ਜੀਓ ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਗੁਰਪੂਰਾ ਜਿਨ ਸਿਮਰਿਆ ਸੇ ਭੈ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਅਕਾਲ ਸਰੂਪ ਛਤਰ ਚਵਰ ਤਖਤ ਦੇ ਮਾਲਕ ਗੁਰਦਾ ਗੱਦੀ 'ਤੇ ਬਿਰਾਜਮਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਬਹੁਤ ਵਡਭਾਗੀ ਹੋ ਜੋ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵੱਲੋਂ ਮਿਲੇ ਹੋਏ ਬੜੇ ਹੀ ਕੀਮਤੀ ਜੀਵਨ ਨੂੰ, ਸਵਾਸਾਂ ਨੂੰ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਪਹੁੰਚ ਕੇ ਸਿਮਰਨ ਕਰਕੇ, ਨਾਮ ਜਪ ਕੇ, ਬਾਣੀ ਸਰਵਣ ਕਰਕੇ ਆਪ ਜੀ ਇੱਕ ਇੱਕ ਸਵਾਸ ਲੇਖੇ ਵਿੱਚ ਲਵਾ ਰਹੇ ਹੋ। ਅੱਜ ਦੇ ਸਮੇਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਹੋਏ ਬਚਨ ਜੋ ਆਸਾ ਕੀ ਵਾਰ ਵਿੱਚ ਸ਼ੰਤਾਂ ਵਿੱਚ ਆਉਂਦੇ ਹਨ, ਇਸ ਵਿੱਚ ਸਤਿਗੁਰਾਂ ਦੇ ਉਪਮਾ ਵਿੱਚ, ਵਡਿਆਈ ਵਿੱਚ ਗੁਰੂ ਰਾਮਦਾਸ ਜੀ ਨੇ ਇੱਕ ਸ਼ੰਤ ਉਚਾਰਨ ਕੀਤਾ ਹੈ। ਸਤਿਗੁਰੂ ਇੱਕ ਐਸੀ ਮਹਾਨ ਸ਼ਖਸੀਅਤ ਹੈ, ਭਾਵੇਂ ਕਿ ਪਰਮੇਸ਼ਰ ਸਾਰੇ ਥਾਵਾਂ 'ਤੇ ਹੀ ਸਬਾਏਮਾਨ ਹੈ, ਹਰ ਇੱਕ ਥਾਂ 'ਤੇ ਉਹਦਾ ਜਲਵਾ ਹੈ, ਹਰ ਇੱਕ ਥਾਂ 'ਤੇ ਉਸਦਾ ਨੂਰ ਹੈ, ਪਰ ਗੁਰੂ ਤੋਂ ਬਿਨਾਂ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ। ਗੁਰੂ ਸਾਧਨ ਹੈ, ਗੁਰੂ ਸ਼ਕਤੀ ਹੈ, ਔਰ ਗੁਰਮਤ ਵਿੱਚ ਭਾਵੇਂ 10 ਬਾਣੇ, 10 ਸਰੀਰ ਗੁਰੂ ਸਾਹਿਬਾਨ ਨੇ ਧਾਰਨ ਕੀਤੇ ਹਨ, ਪਰ ਸ਼ਬਦ ਨੂੰ ਗੁਰੂ ਕਿਹਾ ਹੈ ਕਿ ਬਾਣੀ ਹੀ ਗੁਰੂ ਹੈ। ਬਾਣੀ ਦੇ ਵਿੱਚ ਉਹ ਪ੍ਰਤਾਪ ਹੈ ਜੋ ਮਨੁੱਖ ਨੂੰ ਇੱਕ ਐਸਾ ਗੁਰੂ ਮਿਲਿਆ ਜਿਹਦੇ ਵਿੱਚ ਦੋਵੇਂ ਗੁਣ ਨੇ, ਕਿਉਂਕਿ ਇੱਕ ਦ੍ਰਿਸ਼ਟਮਾਨ ਗੁਰੂ ਹੈ, ਇੱਕ ਅਦ੍ਰਿਸ਼ਟ ਗੁਰੂ ਹੈ। ਦ੍ਰਿਸ਼ਟਮਾਨ ਸਰੀਰਕ ਤੌਰ 'ਤੇ ਗੁਰੂ ਦਾ ਹੋਣਾ, ਸਾਡੀ ਖੋਜ ਵੀ ਇਹ, ਆਪਾਂ ਜਦੋਂ ਖੁਦ ਸਰੀਰ ਧਾਰੀਆਂ ਤਾਂ ਅਸੀਂ ਗੁਰੂ ਵੀ ਉਵੇਂ ਦਾ ਹੀ ਸੋਚਦੇ ਹਾਂ ਕਿ ਗੁਰੂ ਇਸ ਤਰ੍ਹਾਂ ਦਾ ਹੀ ਹੋਵੇ। ਸਰੀਰ ਦਾ ਜਿਹੜਾ ਹੈ ਜਾਦੀ ਸਾਡੇ ਮਨ ਦੇ ਵਿੱਚ ਇਹ ਬਣਤਰ ਬਣੀ ਹੋਈ ਹੈ ਕਿ ਗੁਰੂ ਸਰੀਰ ਧਾਰੀ ਹੋਣਾ ਚਾਹੀਦਾ। ਇਹਨੂੰ ਪੂਰਾ ਕਰਨ ਲਈ ਮਹਾਰਾਜ ਨੇ 10 ਸਰੀਰ ਧਾਰਨ ਕੀਤੇ, ਔਰ ਫਿਰ ਜੋਤ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ, ਅਤੇ ਸਰੀਰ ਦੀ ਜਿਹੜੀ ਲੋੜ ਸੀ ਉਹ 5 ਪਿਆਰਿਆਂ ਵਿੱਚ ਰੱਖੀ ਅਤੇ ਗੁਰਮੁਖਾਂ ਵਿੱਚ ਰੱਖ ਦੇ, ਕਿਉਂਕਿ ਗੁਰੂ ਜਿਹੜਾ ਉਹ ਸਰੀਰ 'ਤੇ ਹੈ ਨਹੀਂ, ਗੁਰੂ 'ਤੇ ਜੋਤ ਹੈ, ਕਿਉਂਕਿ ਗੁਰੂ ਅਤੇ ਪਰਮੇਸ਼ਰ ਇੱਕੋ ਹੈ, ਜਿਵੇਂ ਦਾ ਗੁਰੂ ਹੈ ਉਵੇਂ ਦਾ ਹੀ ਪਰਮੇਸ਼ਰ ਹੈ, ਗੁਰ ਪਰਮੇਸ਼ਰ ਇੱਕੋ ਜਾਨ, ਦੋਵਾਂ ਵਿੱਚ ਕੋਈ ਫਰਕ ਨਹੀਂ ਹੈ, ਪਰ ਗੁਰੂ ਦੇ ਵਿੱਚ ਪਰਮੇਸ਼ਰ ਨਾਲੋਂ ਵੀ ਇੱਕ ਵੱਧ ਕਲਾ ਹੈ, ਉਹ ਗੁਰੂ ਸਾਹਿਬ ਨੇ ਬਾਣੀ ਵਿੱਚ ਉਚਾਰਨ ਕੀਤੀ ਹੈ ਕਿ ਗੁਰੂ ਕੋਲ 2 ਚੀਜ਼ਾਂ ਨੇ, ਉਹ ਪਰਮੇਸ਼ਰ ਵੀ ਹੈ ਅਤੇ ਗੁਰੂ ਵੀ ਹੈ। ਪਰਮੇਸ਼ਰ ਇਕੱਲਾ ਪਰਮੇਸ਼ਰ ਹੈ, ਉਹ ਗੁਰੂ ਨਹੀਂ ਹੈ। ਉਹ ਗੁਰੂ ਹੈ ਪਰ ਗੁਰੂ ਸਾਹਿਬਾਨ ਦਾ ਗੁਰੂ ਹੈ, ਜੋ ਗੁਰੂ ਬਣ ਗਿਆ ਉਹਨਾਂ ਦਾ ਗੁਰੂ ਹੈ ਪਰਮੇਸ਼ੁਰ, ਆਮ ਮਨੁੱਖ ਦਾ ਗੁਰੂ ਨਹੀਂ ਪਰਮੇਸ਼ੁਰ ਪਰਮਾਤਮਾ। ਤਾਂ ਉਹਦੇ ਵਿੱਚ ਇੱਕੋ ਹੀ ਗੁਣ ਹੈ, ਉਹ ਇਕੱਲਾ ਪਰਮੇਸ਼ੁਰ ਹੈ। ਗੁਰੂ ਵਿੱਚ ਦੋ ਗੁਣ ਨੇ, ਉਹਦੇ ਵਿੱਚ ਗੁਰੂ ਵੀ ਹੈ ਅਤੇ ਪਰਮੇਸ਼ੁਰ ਵੀ ਹੈ। ਇਸ ਕਰਕੇ ਬੜਾ ਸੋਹਣਾ ਇਤਿਹਾਸ ਨੇ ਇਹ ਬਚਨ ਲਿਖਿਆ ਹੈ ਜਨਮ ਸਾਖੀ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਪਰਮੇਸ਼ੁਰ ਦੇ ਸਨਮੁੱਖ ਹੋਏ ਤਾਂ ਰੱਬ ਨੇ ਪਰਮੇਸ਼ੁਰ ਨੇ ਇੱਕ ਬਚਨ ਕਿਹਾ, ਪਰਮੇਸ਼ੁਰ ਨੇ ਇੱਕ ਬਚਨ ਕਿਹਾ, ਨਾਨਕ ਮੇਰਾ ਨਾਉਂ ਪਰਮੇਸ਼ੁਰ, ਮੈਨੂੰ ਲੋਕ ਰੱਬ ਕਹਿੰਦੇ ਨੇ ਪਰ ਤੇਰਾ ਨਾਮ ਹੈ ਗੁਰੂ ਪਰਮੇਸ਼ੁਰ ਕੀ ਆ, ਤੈਨੂੰ ਦੋ ਨਾਂ ਦੇ ਦਿੱਤੇ ਨੇ, ਤੂੰ ਗੁਰੂ ਵੀ ਹੈ ਅਤੇ ਪਰਮੇਸ਼ੁਰ ਵੀ ਹੈ। ਇਹਦੇ ਵਿੱਚ ਕੀ ਫਰਕ ਹੋਇਆ? ਬਹੁਤ ਵੱਡਾ ਫਰਕ ਹੈ। ਪਰਮੇਸ਼ੁਰ ਨਾਲ ਸਿੱਧੀ ਤੁਸੀਂ ਤਾਰ ਨਹੀਂ ਜੋੜ ਸਕਦੇ, ਭਾਵੇਂ ਸਾਰੇ ਥਾਵਾਂ 'ਤੇ ਹੈ ਪਰ ਤੁਹਾਡਾ ਕਨੈਕਸ਼ਨ ਹੀ ਨਹੀਂ ਬਣਨਾ, ਜੋੜ ਨਹੀਂ ਬਣਨਾ, ਸਿੱਧੀ ਸਾਂਝ ਨਹੀਂ ਬਣ ਸਕਦੀ। ਉਹਦੇ ਵਾਸਤੇ ਵਿੱਚ ਗੁਰੂ ਵਿੱਚ ਦੋ ਗੁਣ ਨੇ, ਇੱਕ ਪਾਸੇ ਜਦੋਂ ਅੰਦਰੋਂ ਵਹਿੰਦੇ ਹਾਂ ਗੁਰੂ ਨੂੰ ਤਾਂ ਰੱਬ ਤੋਂ ਬਿਨਾਂ ਉੱਥੇ ਕੁਝ ਵੀ ਨਜ਼ਰ ਨਹੀਂ ਆਉਂਦਾ, ਕੋਈ ਸਰੀਰ ਨਹੀਂ, ਉੱਥੇ ਸ਼ਬਦ ਹੀ ਗੁਰੂ ਹੈ। ਪਰ ਜਦੋਂ ਗੁਰੂ ਸਰੀਰ ਰੂਪੀ ਹੁੰਦਾ ਤਾਂ ਸਰੀਰ ਰੂਪੀ ਉਹਦੀ ਸਾਂਝ ਫਿਰ ਸੰਸਾਰ ਦੇ ਲੋਕਾਂ ਨਾਲ ਹੁੰਦੀ ਹੈ। ਹੁਣ 10 ਗੁਰੂ ਸਾਹਿਬਾਨ ਤੱਕ ਤਾਂ ਸਰੀਰ 10 ਗੁਰੂਆਂ ਦੇ ਰਹੇ ਨੇ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਰੀਰ ਧਾਰੀ ਗੁਰੂ ਹੁੰਦਾ ਰਿਹਾ ਸਾਡੇ ਵਿੱਚ, ਸਿੱਖੀ ਵਿੱਚ। ਪਰ ਬਾਅਦ ਵਿੱਚ ਮਹਾਰਾਜ ਨੇ ਵੇਖਿਆ ਵੀ ਸਰੀਰ ਧਾਰੀ ਜਿਹੜੀ ਪਰੰਪਰਾ ਹੈ ਬਹੁਤੀ ਲੰਮੀ ਨਹੀਂ ਚੱਲਦੀ, ਰਾਹ ਵਿੱਚ ਹੀ ਸੁੱਕ ਜਾਂਦੇ ਦਰਿਆ। ਔਰ ਫਿਰ ਉਹ ਜਿਹੜਾ ਸੰਦੇਸ਼ ਪਰਮੇਸ਼ੁਰ ਦਾ ਮਿਲਿਆ ਸੀ ਹੌਲੀ ਹੌਲੀ ਬਦਲ ਜਾਂਦਾ, ਉਹਦਾ ਸਰੂਪ ਤਬਦੀਲ ਕਰ ਦਿੰਦੇ ਨੇ ਲੋਕ, ਜਿਹੜੇ ਕੱਚੇ ਗੁਰੂ ਆ ਜਾਂਦੇ ਨੇ, ਲੋਕਾਂ ਦਾ ਭਰਮ ਨਹੀਂ ਕੱਟ ਸਕਦੇ ਔਰ ਉਹ ਲੋਕਾਂ ਨੂੰ ਉਸ ਰਾਹ 'ਤੇ ਨਹੀਂ ਤੋਰ ਸਕਦੇ। ਹੌਲੀ ਹੌਲੀ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਨੀਆਂ, ਵਰ ਸਰਾਪ ਦੇਣੇ, ਇਹੀ ਉਹਨਾਂ ਗੁਰੂਆਂ ਦਾ ਸਰੂਪ ਬਣ ਜਾਂਦਾ ਕਿ ਉਹ ਲੋਕਾਂ ਨੂੰ ਸਿਰਫ ਇੱਕ ਸੰਸਾਰਕ ਪੂਰਤੀ ਕਰਨ ਦਾ ਵਸੀਲਾ ਬਣ ਜਾਂਦੇ। ਕਬੀਰ ਜੀ ਐਸੇ ਕੱਚੇ ਗੁਰੂਆਂ ਦਾ ਜ਼ਿਕਰ ਕਰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਬੜਾ ਸੌਖਾ ਹੈ ਧਰਮ ਦੇ ਨਾਂ 'ਤੇ ਲੋਕਾਂ ਨੂੰ ਇਸਤੇਮਾਲ ਕਰਨਾ, ਧਰਮ ਦੇ ਨਾਂ 'ਤੇ ਲੋਕਾਂ ਨੂੰ ਮਿਸਯੂਜ ਕਰਨਾ ਦੁਨੀਆਂ ਦੇ ਸਾਰੇ ਕੰਮਾਂ ਤੋਂ ਸੌਖਾ ਹੈ। ਕਿਉਂਕਿ ਆਸਥਾ ਇੰਨੀ ਵੱਡੀ ਚੀਜ਼ ਹੈ, ਵਿਸ਼ਵਾਸ ਇੰਨੀ ਵੱਡੀ ਚੀਜ਼ ਹੈ। ਤਾਂ ਉਹ ਫਿਰ ਇਸ ਢੰਗ ਦੇ ਨਾਲ ਕੱਚੇ ਗੁਰੂਆਂ ਦੀ ਭਰਮਾਰ ਆਉਣੀ ਇਸ ਧਰਤੀ 'ਤੇ ਸ਼ੁਰੂ ਹੋ ਜਾਂਦੀ, ਉਹਨਾਂ ਵਿੱਚ ਬਹੁਤ ਵਾਧਾ ਹੁੰਦਾ। ਉਹਦਾ ਇੱਕ ਵਾਧੇ ਦਾ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਵੀ ਪੂਰਾ ਗੁਰੂ ਘੱਟ ਚਾਹੀਦਾ, ਅਧੂਰੇ ਗੁਰੂ ਜ਼ਿਆਦਾ ਚਾਹੀਦੇ ਨੇ। ਕਿਉਂਕਿ ਅਧੂਰੇ ਗੁਰੂ ਜਿਹੜੇ ਨੇ ਉਹ ਸਾਧ ਸੰਗਤ ਦੀ ਆਦਮੀ ਕੋਲੋਂ ਉਹਦਾ ਮਨ ਨਹੀਂ ਖੋਂਦੇ, ਉਹਦਾ ਮਨ ਨਹੀਂ ਮੰਗਦੇ, ਉਹਦਾ ਸਰੀਰ ਨਹੀਂ ਮੰਗਦੇ, ਉਹਨੂੰ ਜੀਵਨ ਨਹੀਂ ਦਿੰਦੇ, ਉਹਨੂੰ ਸਿਰਫ ਸੰਸਾਰਕ ਗੱਲਾਂ ਵਿੱਚ ਉਲਝਾ ਦਿੰਦੇ। ਅਤੇ ਸਾਨੂੰ ਵੀ ਇਸ ਤਰ੍ਹਾਂ ਦੇ ਚਾਹੀਦਾ ਸੀ, ਆਪ ਸੰਸਾਰੀ ਹਾਂ, ਜਿਵੇਂ ਦਾ ਗ੍ਰਾਹਕ ਹੈ ਉਵੇਂ ਦਾ ਸੌਦਾ ਖਰੀਦੇਗਾ, ਸਾਰੀ ਦੁਕਾਨ ਭਾਵੇਂ ਭਰੀ ਹੋਵੇ। ਜਿੰਨਾ ਚਿਰ ਗ੍ਰਾਹਕ ਨਹੀਂ ਬਣਦਾ, ਇਸ ਕਰਕੇ ਸਾਧ ਸੰਗਤ ਜੀ ਐਸੇ ਕੱਚੀਆਂ ਧਾਰਾਵਾਂ ਜਿਹੜੀਆਂ ਨੇ ਬਹੁਤ ਚੱਲਦੀਆਂ ਨੇ। ਕਿਉਂ? ਗ੍ਰਾਹਕਾਂ ਕਰਕੇ ਚੱਲਦੀਆਂ ਨੇ, ਗ੍ਰਾਹਕ ਹੀ ਇੰਨੇ ਨੇ ਉਹ ਕੱਚੇ ਗੁਰੂਆਂ ਦੀ। ਹੁਣ ਪੱਕਾ ਮਹਿੰਗਾ ਆਉਂਦਾ ਬਾਜ਼ਾਰ ਦੇ ਵਿੱਚ, ਪਹਿਲਾਂ ਓਰੀਜਨਲ ਚੀਜ਼ ਆਉਂਦੀ ਹੈ, ਅਸਲੀ ਚੀਜ਼ ਆਉਂਦੀ, ਫਿਰ ਕੰਪਨੀਆਂ ਆ ਜਾਂਦੀਆਂ ਪਿੱਛੇ ਨਕਲੀ ਦਵਾਈ ਬਣਾਉਣ ਵਾਲੀਆਂ। ਪਹਿਲਾਂ ਅਸਲੀ ਦਵਾਈ ਨਿਕਲਦੀ ਹੈ ਫਿਰ ਨਕਲੀ। ਨਕਲੀ ਕਿਉਂ ਨਿਕਲਦੀ ਹੈ? ਕਿਉਂਕਿ ਬਣਾਉਣ ਲੱਗਿਆਂ ਉਹਦੇ ਵਿੱਚ ਬਹੁਤਾ ਖਰਚ ਨਹੀਂ ਆਉਂਦਾ ਅਤੇ ਵਿਕ ਉਹ ਜਾਂਦੀ ਹੈ ਅਸਲੀ ਦੇ ਰਾਤ ਭਾਅ ਦੇ ਵਿੱਚ, ਅਸਲੀ ਦੇ ਰੇਟ ਦੇ ਵਿੱਚ। ਉਹਦੇ ਵਿੱਚ ਬਣਾਉਣ ਵਾਲੇ ਨੂੰ ਬਹੁਤ ਫਰਕ ਫਾਇਦਾ ਹੁੰਦਾ, ਉਹ ਜਾਅਲੀ ਚੀਜ਼ਾਂ ਵੇਚ ਸਕਦਾ ਹੈ। ਪਰ ਜੇ ਅਸਲੀ ਗੁਰੂ ਜਿਹੜਾ ਹੈ, ਅਸਲੀ ਚੀਜ਼ ਹੈ, ਉਹਦੇ 'ਤੇ ਮੁੱਲ ਲੱਗਦਾ, ਉਹਦੇ 'ਤੇ ਸਮਾਂ ਵੀ ਲੱਗਦਾ ਹੈ। ਇਸ ਕਰਕੇ ਗੁਰੂ ਵਿੱਚ ਦੋਵੇਂ ਗੁਣ ਨੇ, ਪੂਰਾ ਗੁਰੂ ਜਿਹੜਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਹਾਂ, ਇਹ ਗੱਲ ਵੱਖਰੀ ਹੈ कि पूरे गुरु दे कोलों भी संसार दीयां वस्तुआं तां जरूर मिलदियां ने, इहदे विच कोई शक नहीं। संसारक चीज़ां चाहीदियां जिहड़ियां जे लोड़ होवे तां, कई हुण ग्राहक ही ऐसे ने वह मंगदे कल्ले सिखी ने, वह कहिंदे अपनी मत दे दे, अपनी बख्शिश दे दे, क्योंकि आपो अपना तल है, बंदा कित्थों किहड़े तल ते जी रिहा। एक आए संसार वास्ते, उहदे वास्ते भी गुरु साहिब ने थोड़ा जिहा रस्ता रखिया भी इत्थे जे तैनूं कोई संसारक लोड़ है ते तू मंग सकना है, क्योंकि गुरु ग्रंथ साहिब जी का जिहड़ा उपदेश है वह इन्ना लम्मा 1430 अंगा तक क्यों लैके गए, क्योंकि जग्यासु इको जै सारे नहीं, हर एक दी अपनी चॉइस दे मुताबक। तां गुरु साहिब ने वक्रे वक्रे शब्द उचारे। संसारक भी आउंदा है, संसारक नूं कहिंदे ने अरदास कर पर परमेश्वर तो मंग, वाहिगुरू तो मंग, तैनूं संसार मिलेगा, संसार दीयां चीज़ां मिलदियां ने। महाराज दे बचन आउंदे ने, मान मांगो तान मांगो धन लखमी सुत दे, साजनो तू मीत मेरा ग्रह तेरा सब को, तेरे घर में सब को आपां रोज़ पढ़ने हां साचे साहिबा, क्या नहीं कर तेरे घर तां तेरे सब कुछ है, जिस दे सो पावे। जां होर शब्द ने बहुत सारे, जो मांगे ठाकुर अपने ते सोई सोई देवै, नानक दास मुख ते जो बोलै इहां उहां सच होवै। ये गुरु साहिब दे विच भी एक डिपार्टमेंट, एक लैन खोली हुई गुरु साहिब ने, कि जे कोई संसारक लोड़ पैंदी है, कोई धन की लोड़ पैंदी है, धाम की लोड़ पैंदी है, घर की लोड़ पैंदी है, कोई गड्डी की लोड़ पैंदी, तो गुरु कोलों अरदास करदा सिख मंगदा है। पर उत्थे हुण ध्यान देना, जदों पूरे गुरु कोलों ये संसारक चीज़ां मिल गईयां, फिर गुरु साहिब एक सवाल करदे ने सिख ते, एक क्वेश्चन करदे, कहिंदे जिहड़ियां चीज़ां तू मेरे तो मंगियां ने मैं तैनूं दे दित्तियां ने, तेरी जायदाद वध गई, तेरा कम चल गया, तेरे स्टोर ज़्यादा हो गए, पहला एक सी हुण पंज हो गए, तेरियां गड्डियां ज़्यादा हो गई, तेरी जमीन ज़्यादा हो गई, तेरे ट्रक ज़्यादा हो गए, सब कुछ ज़्यादा हो गया, वह मैं तैनूं दे दित्तियां, पाप नहीं। पर महाराज एक क्वेश्चन करते ने सिख नूं, उहदे अंदर जगाउंदे ने भी तू मैनू ये दस बई ये चीज़ां तेरे कोल किन्ना कु चिर रहणियां ने, इहदा तू जवाब दे दे, ये तेरे नाल किन्ना कु निभण वालियां। इत्थों फिर अगला स्टैप शुरू हुंदा है, वी फिर उहदे अंदर जिवें तुसीं बाणी विच शब्द हुणे कीर्तन विच सुन रहे सी, ये जिहड़े शब्द ने सिख नूं दुनिया दे विच रहिंदे होए, संसार दे काम कार दे विच रहिंदे होए, इहदी असली तस्वीर पहलां विखाउंदे ने। पहलां परमेश्वर दे दर्शन नहीं कराउंदा गुरु, पहलां उहनूं संसार दे दर्शन कराउंदा भी संसार की है, संसार दी असलीयत की है। क्यों संसार दे दर्शन करेगा ते संसार दी असलीयत दा पता लगेगा, ते संसार दी असलीयत की है, तुसीं कीर्तन में शब्द सुन रहे सी, संसार की असलीयत की है, संसार की असलीयत है मौत, संसार की असलीयत है समाप्ति, संसार की असलीयत जीवन नहीं है। तुसीं हुणे सुन रहे सी भी एक रावण सी, रावण दे कोल 1.25 लाख पुत्र सी ते 1.25 लाख पोतरा सी, अखीर नूं उहदे घर विच दीवा बालन वाला नहीं बचिया, इहदा की अर्थ होया? हुण धुर की बाणी है परमेश्वर नाल जुड़न वास्ते है, उहदे विच रावण नूं क्यों लाउणा पिया, उहदे विच मौत दे नक्शे क्यों बनने पए, बड़े नक्शे बने ने, खास करके कबीर साहब ने मौत दे पूरे पूरे नक्शे विखा दिते, जिवें हुण तुसीं सुन रहे सी कि रे बौरे तोहे घड़ी ना रखै को कोई, तैनू एक घड़ी भी इस घर विच किसे नहीं रखना, जिस घर दे पिछे तू इन्ना भजदा फिरना, ये मौत का नक्शा। रे बौरे तो घरी ना रख है कोई, तू राम नाम जप सोई, तू इस घर विच रह के परमेश्वर का सिमरन करया कर। अगे फिर पूरा नक्शा बन दिता, कहन लगे घट फूट है को बात ना पूछ है, आ कहिंदे हुण जिहड़े तेरा सारा प्रबंध कर देना कई ਲੱਗਦਾ ਕਈ ਵਾਰੀ ਵੀ ਚੰਗਾ ਸੰਬੰਧ ਹੈ ਵਧੀਆ। ਕਹਿੰਦੇ ਉਹ ਅੰਦਰੋਂ ਜਦੋਂ ਜੋਤ ਨਿਕਲ ਗਈ ਤਾਂ ਤੇਰੀ ਕਿਸੇ ਬਾਤ ਨਹੀਂ, ਤੇਰੇ ਤੈਨੂੰ ਪੁੱਛਣਾ ਹੀ ਕੋਈ ਨਹੀਂ ਕਿਸੇ ਵੀ, ਹੁਣ ਤੈਨੂੰ ਅੱਗ ਦਾ ਸੇਕ ਤਾਂ ਨਹੀਂ ਲੱਗੇਗਾ, ਤਿਆਰੀ ਕਰਦੇ ਸਾਰੇ, ਕੋਈ ਨਹੀਂ ਪੁੱਛੇਗਾ ਤੈਨੂੰ। ਘੱਟ ਫੁੱਟ ਹੈ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਫਿਰ ਸਾਰੇ ਕਹਿੰਦੇ ਵੀ ਕੌਣ ਕਿਹੜਾ ਰਹਿ ਗਿਆ ਰਿਸ਼ਤੇਦਾਰ, ਬਾਕੀ ਜਲਦੀ ਕਰੋ, ਅਸੀਂ ਵੀ ਅੱਗੇ ਜਾਣਾ ਜਿਹੜੇ ਇਕੱਠੇ ਹੋਏ ਹੁੰਦੇ ਨੇ। ਉਹ ਕਹਿੰਦੇ ਵੀ ਇੰਨਾ ਲੇਟ ਨਾ ਕਰੋ, ਹੁਣ ਇਹਨੂੰ ਕੱਢੋ ਬਾਹਰ। ਕਾਢੋ ਕਾਢੋ ਹੋਈ। ਬਾਣੀ ਨੇ ਮੌਤ ਦਾ ਨਕਸ਼ਾ ਕਿਉਂ ਵਿਖਾਇਆ ਹੈ? ਕਿਉਂਕਿ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਪੂਰਾ ਗੁਰੂ ਪਹਿਲਾਂ ਸੰਸਾਰ ਦਾ ਨਕਸ਼ਾ ਵਿਖਾਉਂਦਾ ਸਿੱਖ ਨੂੰ, ਕਿਉਂਕਿ ਜਿੰਨਾ ਚਿਰ ਸੰਸਾਰ ਨਹੀਂ ਦਿਸਦਾ ਉਨਾ ਚਿਰ ਸੰਸਾਰ ਨੂੰ ਸਿੱਖ ਨਹੀਂ ਛੱਡਦਾ, ਉਹਦੀ ਅਸਲੀਅਤ ਦਾ ਪਤਾ ਨਾ ਲੱਗ, ਉਨਾ ਚਿਰ ਉਹਦੇ ਵਿੱਚ ਫਸਿਆ ਰਹੇ, ਉਹਦੀ ਅਸਲੀਅਤ ਸਾਹਮਣੇ ਨਹੀਂ ਆਏ। ਇਸ ਕਰਕੇ ਕਦੀ ਕਦੀ ਕੁਝ ਗੁਰਸਿੱਖਾਂ ਨੂੰ ਇਸ ਤਰ੍ਹਾਂ ਦੀ ਘਟਨਾ ਵਰਤ ਜਾਂਦੀ ਸੰਸਾਰ ਦੇ ਵਿੱਚ। ਇਹ ਪੂਰਾ ਗੁਰੂ ਉਹਨੂੰ ਪਹਿਲਾਂ ਹੀ ਸੰਸਾਰ ਦੇ ਜਿਹੜੇ ਨਿੱਜੀ ਸੰਬੰਧ ਨੇ ਉਹਨਾਂ ਤੋਂ ਹੀ ਇੰਨਾ ਜਿਹੜਾ ਦੁੱਖ ਜਾਂ ਦੂਰੀ ਕਰਾ ਦਿੰਦਾ ਕਿ ਉਹਨੂੰ ਪਤਾ ਲੱਗ ਜਾਏ ਸੰਸਾਰ ਕੀ ਹੈ, ਅਸਲੀਅਤ ਵਿੱਚ ਕੀ ਹੈ। ਤਾਂ ਜਦੋਂ ਇਹ ਅਵਸਥਾ ਆਵੇਗੀ ਉਦੋਂ ਵਿਰਾਗ ਪੈਦਾ ਹੋਵੇਗਾ। ਇਹ ਸਾਰਾ ਕਾਰਜ ਜਿਹੜਾ ਹੈ, ਸਾਰਾ ਕੰਮ ਹੈ ਜਿਹੜਾ, ਇਹ ਪੂਰਾ ਗੁਰੂ ਕਰਾਉਂਦਾ ਸਿੱਖ ਤੋਂ। ਪੂਰਾ ਗੁਰੂ ਪਹਿਲਾਂ ਮੈਂ ਕਿਹਾ ਸੀ, ਪਹਿਲਾ ਸਟੈਪ ਬੰਦੇ ਦਾ ਸੰਸਾਰ ਹੀ ਹੈ। ਉਹਦੇ ਵਿਰਲੇ ਨੇ ਨਾ, ਥੋੜ੍ਹੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਉੱਥੇ ਕਰੋੜਾਂ ਵਿੱਚੋਂ ਬਹੁਤ ਥੋੜ੍ਹੇ ਲੋਕ ਹੋਣਗੇ ਜਿਹੜੇ ਇਨਡਾਇਰੈਕਟਲੀ ਹੀ ਸਿੱਧਾ ਨਾਮ ਵਾਸਤੇ ਆ ਰਹੇ ਨੇ, ਅਤੇ ਉਹ ਵੀ ਕਿਤੇ ਪਿਛਲੇ ਜਨਮਾਂ ਦੇ ਵਿੱਚ ਕਿਤੇ ਪਹਿਲਾਂ ਪਦਾਰਥਾਂ ਵਿੱਚ ਫਸੇ ਰਹੇ ਨੇ। ਪਦਾਰਥਾਂ ਨੂੰ ਉਹਨਾਂ ਨੇ ਕਈ ਜਨਮ, ਆ ਬਾਣੀ ਕਹਿ ਰਹੀ, ਬਹੁਤ ਜਨਮ ਵਿਛੜੇ ਥੇ ਮਾਧੋ। ਵਿਛੜੇ ਕਿਉਂ ਸਾਂ ਪਰਮੇਸ਼ਰ ਤੋਂ? ਕਿਉਂਕਿ ਪਦਾਰਥਾਂ ਦੇ ਵਿੱਚ ਸੁਰਤੀ ਇੰਨੀ ਖੁੱਭੀ ਪਈ ਸੀ, ਅਤੇ ਖੁੱਭੀ ਕਿਉਂ ਸੀ? ਸੰਸਾਰ ਸੱਤ ਪ੍ਰਤੀਤ ਹੁੰਦਾ ਸੀ ਵੀ ਇਹ ਸੱਚਾ ਹੈ, ਸਾਰਾ ਕੁਝ ਇਹ ਮੇਰਾ ਹੈ, ਮੈਂ ਇਹਦੇ ਵਿੱਚ ਹੀ ਰਹਿਣਾ। ਉੱਥੋਂ ਨਿਕਲਦੀ ਨਹੀਂ ਸੀ ਬਿਰਤੀ, ਅਤੇ ਪੂਰੇ ਗੁਰੂ ਨੇ ਪਹਿਲਾਂ ਸੰਸਾਰ ਦੇ ਦਿੱਤਾ ਸਿੱਖ ਨੂੰ, ਸਭ ਕੁਝ ਦੇ ਦਿੱਤਾ। ਕਹਿੰਦੇ ਜਿੰਨਾ ਮਰਜ਼ੀ ਲੈ, ਪਰ ਲੈ ਕੇ ਮੈਨੂੰ ਇਹ ਗੱਲ ਦੱਸ। ਇਹ ਸਮਝ ਫਿਰ ਗੁਰੂ ਨੇ ਪੈਦਾ ਕੀਤੀ, ਹੁਣ ਇਹਦਾ ਜਵਾਬ ਸਿੱਖ ਨੇ ਦੇਣਾ। ਤੂੰ ਦੱਸ ਵੀ ਇਹ ਤੇਰੇ ਕੋਲ ਕਿੰਨਾ ਕੁ ਚਿਰ ਹੈ, ਕਿੰਨਾ ਕੁ ਕੰਮ ਤੈਨੂੰ ਦੇ ਸਕਦਾ? ਤੇਰੇ ਤੋਂ ਪਹਿਲਾਂ ਕਿਹਦੇ ਕੋਲ ਸੀ? ਤੇਰੇ ਬਾਪ ਕੋਲ ਸੀ, ਦਾਦੇ ਕੋਲ ਸੀ, ਪੜਦਾਦੇ ਕੋਲ ਸੀ, ਉਹਦੇ ਤੋਂ ਪਹਿਲਾਂ ਸੀ, ਪਹਿਲਾਂ ਸੀ, ਅੱਗੇ ਕਿੰਨੇ ਲੋਕਾਂ ਕੋਲ ਆਇਆ, ਅੱਜ ਤੇਰੇ ਕੋਲ ਹੈ, ਅਤੇ ਤੂੰ ਇਹ ਜਵਾਬ ਦੇ ਸਕਣਾ? ਜੇ ਤੇਰੇ ਤੋਂ ਪਹਿਲਿਆਂ ਕੋਲ ਨਹੀਂ ਸੀ ਤਾਂ ਤੂੰ ਕਿੰਨਾ ਵਿੱਚੋਂ ਹੈ? ਕੀ ਤੇਰੇ ਕੋਲ ਵੀ ਰਹੇਗਾ? ਤਾਂ ਉਹਦਾ ਕੋਈ ਜਵਾਬ ਨਹੀਂ ਹੈ। ਜੇ ਪਿਛਲਿਆਂ ਕੋਲ ਨਹੀਂ ਰਿਹਾ ਤਾਂ ਹੁਣ ਵਾਲੇ ਕੋਲ ਵੀ ਕਿਵੇਂ ਰਹਿ ਸਕਦਾ? ਕਿਉਂਕਿ ਆਪਾਂ ਉਹ ਹੀ ਹਾਂ ਸਾਰੇ। ਤਾਂ ਜਦੋਂ ਇਹਦੇ ਵਿੱਚ ਫਿਰ ਰਹਿ ਨਹੀਂ ਸਕਦਾ ਤਾਂ ਫਿਰ ਇੱਕ ਝਟਕਾ ਲੱਗਦਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਵਿਰਾਗ ਜਿਹੜਾ ਉਹ ਸੈਂਟਰ ਪੁਆਇੰਟ 'ਤੇ ਹੈ। ਵਿਰਾਗ ਮੈਨੇ ਕਿ ਜਿਹਦੇ ਇੱਕ ਐਸੀ ਥਾਂ ਆ ਗਈ ਜਿਹਦੇ ਵਿੱਚ ਬੰਦਾ ਦੋਵਾਂ ਪਾਸੇ ਜਾ ਸਕਦਾ। ਅਜੇ ਵਿਰਾਗ ਜਿੱਥੇ ਹੈ ਨਾ, ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ, ਪੰਜ ਬਾਣੀਆਂ ਨੇ, ਅਤੇ ਪੰਜ ਬਾਣੀਆਂ ਦੇ ਵਿੱਚ ਦੋ ਬਾਣੀਆਂ ਉੱਧਰ ਅਤੇ ਦੋ ਉੱਧਰ, ਅਤੇ ਸੈਂਟਰ ਪੁਆਇੰਟ ਜਿਹੜੀ ਇਹ ਵਿਰਾਗ ਦੀ ਬਾਣੀ ਹੈ। ਵਿਰਾਗ ਜਿਹੜਾ ਇਸ ਤਰ੍ਹਾਂ ਦਾ ਵਿਚਕਾਰਲਾ ਥਾਂ ਹੈ ਜਿੱਥੇ ਜਗਿਆਸੂ ਕਈ ਜਨਮਾਂ ਤੱਕ ਰੁਕ ਸਕਦਾ, ਕਿਉਂਕਿ ਉਹਨੂੰ ਦੋਵਾਂ ਪਾਸਿਓਂ ਖਿੱਚ ਪਈ ਹੋਈ ਹੈ। ਇੱਕ ਪਾਸੇ ਤਾਂ ਉਹਨੇ ਸੰਸਾਰ ਦੇ ਪਿਛਲੇ ਭੋਗ ਭੋਗੇ ਨੇ, ਮਨ ਉਹਨਾਂ ਨੂੰ ਛੱਡਣ ਲਈ ਤਿਆਰ ਨਹੀਂ। ਅਜੇ ਉਹਦੇ ਕੋਲ ਆਪਸ਼ਨ ਹੈ, ਅਜੇ ਉਹਦੇ ਕੋਲ ਰਾਹ ਹੈ, ਉਹ ਵਾਪਸ ਵੀ ਜਾ ਸਕਦਾ, ਅਜੇ ਵਾਪਸੀ ਹੋ ਸਕਦੀ, ਵਿਰਾਗ ਦੇ ਵਿੱਚੋਂ ਪਿੱਛੇ ਜਾ ਸਕਦਾ। ਉਹ ਜਿਹੜੇ ਪੁਰਾਣੇ, ਹੁਣ ਇੱਕ ਵਾਰੀ ਚੀਜ਼ ਬੰਦਾ ਜਿਹੜੀ ਖਾ ਲਵੇ ਪਰਤ ਕੇ ਮਨ, ਫਿਰ ਉਹਦੇ ਮਨ ਦੇ ਵਿੱਚ ਅਸਰ ਪਿਆ ਹੁੰਦਾ, ਉਹਦਾ ਉਹਦੇ ਵੱਲ ਵੀ ਜਾਂਦਾ। ਤਾਂ ਉਹ ਇੱਕ ਇਸ ਤਰ੍ਹਾਂ ਦੀ ਥਾਂ ਹੈ ਜਿਵੇਂ ਬ੍ਰਹਿਮੰਡ ਦੇ ਵਿੱਚ ਕਹਿੰਦੇ ਨੇ ਉੱਪਰ ਉਪਗ੍ਰਹਿ ਜਾਂਦੇ ਨੇ, ਜਹਾਜ਼ ਜਾਂਦੇ, ਤਾਂ ਇੱਕ ਥਾਂ 'ਤੇ ਜਾ ਕੇ ਜਿਵੇਂ ਆਪਾਂ ਨੂੰ ਹੁਣ ਜ਼ਮੀਨ ਆਪਣੇ ਵੱਲ ਖਿੱਚ ਰਹੀ ਹੈ, ਉਹਨੂੰ ਗੁਰਤਵਾਕਰਸ਼ਣ ਕਹਿੰਦੇ, ਆਕਰਸ਼ਣ ਕਰ ਰਹੀ, ਖਿੱਚ ਰਹੀ, ਆਪਾਂ ਉੱਪਰ ਨੂੰ ਜਾਣਾ ਤਾਂ ਬਹੁਤ ਸ਼ਕਤੀ ਲਾਉਣੀ ਪੈਂਦੀ ਉੱਪਰ ਜਾਣ ਵਾਸਤੇ, ਪੌੜੀਆਂ ਵੀ ਚੜ੍ਹਨੀਆਂ ਹੋਣ, ਤਾਂ ਉਹ ਜ਼ਮੀਨ ਖਿੱਚਦੀ ਹੈ। ਪਰ ਜਿਹੜੇ ਉੱਪਰ ਪੁਲਾੜ ਦੇ ਵਿੱਚ ਵੱਡੇ ਵੱਡੇ ਗ੍ਰਹਿ ਛੱਡੇ ਹੋਏ ਨੇ, ਜਦੋਂ ਉਹ ਉੱਡਦੇ ਜਾਂਦੇ ਨੇ, ਚੜ੍ਹਦੇ ਜਾਂਦੇ ਕਈ ਮੀਲ ਧਰਤੀ ਤੋਂ ਜਦੋਂ ਉੱਤੇ ਜਾਂਦੇ ਨਾ, ਅਤੇ ਧਰਤੀ ਦੀ ਜਿਹੜੀ ਖਿੱਚ ਹੈ, ਇੱਕ ਥਾਂ 'ਤੇ ਬਾਰਡਰ ਆਉਂਦਾ ਜਿੱਥੇ ਜਾ ਕੇ ਧਰਤੀ ਦੀ ਖਿੱਚ ਜ਼ੀਰੋ ਹੋ ਜਾਂਦੀ, ਬਿਲਕੁਲ ਧਰਤੀ ਉੱਥੇ ਨਹੀਂ ਖਿੱਚਦੀ, ਜਹਾਜ਼ ਨੂੰ ਆਪਣੇ ਵੱਲ ਉੱਪਰ ਚਲਾ ਗਿਆ ਉੱਪਰਲੀ ਹਵਾ ਵਿੱਚ। ਹੁਣ ਜਹਾਜ਼ ਖਿੱਚਦੇ ਹੀ ਨਹੀਂ, ਜਿਉਂ ਜਿਉਂ ਉੱਪਰ ਜਾਏਗਾ ਥੱਲੇ ਵਾਲੀ ਖਿੱਚ ਘੱਟਦੀ ਜਾਏਗੀ। ਔਰ ਇਸੇ ਕਰਕੇ ਹੀ ਉੱਥੇ ਜਾ ਕੇ ਇੱਕ ਇਸ ਤਰ੍ਹਾਂ ਦੀ ਥਾਂ ਆਉਂਦੀ ਹੈ ਜਿੱਥੇ ਨਾ ਉੱਪਰ ਵਾਲਾ ਆਕਾਸ਼ ਉੱਪਰ ਖਿੱਚਦਾ ਅਤੇ ਨਾ ਥੱਲੇ ਵਾਲੀ ਧਰਤੀ ਖਿੱਚਦੀ ਹੈ। ਉੱਥੇ ਜਹਾਜ਼ ਨੂੰ ਭਾਵੇਂ ਤੁਸੀਂ ਖੜ੍ਹਾ ਕਰ ਦਿਓ, ਕਿਤੇ ਨਹੀਂ ਜਾਂਦਾ, ਭਾਵੇਂ ਬੰਦ ਕਰ ਦਿਓ, ਉੱਥੇ ਖੜ੍ਹਾ ਰਹੇਗਾ ਉਹਨੇ ਬਿਲਕੁਲ, ਕਿਉਂਕਿ ਉੱਧਰੋਂ ਦੂਸਰੇ ਬ੍ਰਹਿਮੰਡ ਨੇ ਖਿੱਚਿਆ ਹੋਇਆ, ਉੱਧਰੋਂ ਧਰਤੀ ਨੇ ਖਿੱਚਿਆ, ਜਿਵੇਂ ਦੋ ਪਾਸਿਓਂ ਖਿੱਚ ਪਈ ਹੈ, ਵਿਚਕਾਰ ਖੜ੍ਹਾ ਰਹੇਗਾ। ਸਾਡਾ ਮਨ ਵੀ ਇਸ ਤਰ੍ਹਾਂ ਹੈ, ਵੈਰਾਗ ਉਹਨੂੰ ਕਹਿੰਦੇ ਨੇ ਜਦੋਂ ਉਸ ਥਾਂ 'ਤੇ ਮਨ ਚਲਾ ਜਾਏ ਜਿਹਦੇ ਇੱਕ ਪਾਸੇ ਸੰਸਾਰ ਦੀ ਖਿੱਚ ਦਾ ਬਾਰਡਰ ਆ ਜਾਏ ਅਤੇ ਦੂਜੇ ਪਾਸੇ ਪਰਮਾਤਮਾ ਦੀ ਖਿੱਚ ਦਾ ਬਾਰਡਰ ਆ ਜਾਏ। ਹੁਣ ਉੱਧਰੋਂ ਪਰਮਾਤਮਾ ਦੀ ਖਿੱਚ ਹੈ, ਇੱਧਰੋਂ ਸੰਸਾਰ ਦੀ ਖਿੱਚ ਹੈ। ਉੱਥੇ ਆ ਸਾਰੇ ਜਿਹੜੇ ਸਿੱਧ ਸਮਾਧੀ ਅੰਦਰ ਜਿਹੜੇ ਬੈਠੇ ਹੋਏ ਨੇ ਸਾਰੇ, ਇਹ ਉੱਥੇ ਵਿਚਰਦੇ ਰਹਿੰਦੇ ਨੇ। ਰਿੱਧੀਆਂ ਸਿੱਧੀਆਂ ਉੱਥੇ ਵਾਧੂ ਨੇ, ਵਡਿਆਈ ਐਸ਼ਵਰਜ ਉੱਥੇ ਵਾਧੂ ਹੋਏ, ਸਾਰਾ ਕੁਝ ਮਿਲ ਜਾਂਦਾ। ਦੋਵਾਂ ਪਾਸੇ ਦੇ ਵਿਚਕਾਰ ਖੜ੍ਹਾ ਹੈ, ਉੱਥੋਂ ਅੱਗੇ ਨਹੀਂ ਜਾ ਸਕਦਾ, ਉਹਨੂੰ ਵਿਰਾਗ ਅਵਸਥਾ ਪਿਆ। ਜੇ ਤਾਂ ਉੱਥੇ ਸੰਗਤ ਮਿਲ ਗਈ ਕਿਸੇ ਬਖਸ਼ੇ ਹੋਏ ਰੱਬ ਦੇ ਪਿਆਰਿਆਂ ਦੀ, ਬਾਣੀ ਦੀ, ਗੁਰੂ ਕੇ ਪਿਆਰਿਆਂ ਦੀ ਸੰਗਤ ਮਿਲ ਗਈ ਅਤੇ ਅੱਗੇ ਨੂੰ ਤੁਰੇਗਾ ਅਤੇ ਸੌਖਾ ਅੱਗੇ ਜਾ ਸਕਦਾ। ਅਤੇ ਜੇ ਉੱਥੇ ਰਿੱਧੀਆਂ ਸਿੱਧੀਆਂ ਵਿੱਚ ਅਤੇ ਤਾਕਤਾਂ ਦੇ ਵਿੱਚ ਫਸ ਗਿਆ, ਜੇ ਉੱਥੇ ਲਾਲਚ ਪੈ ਗਿਆ, ਜਿਵੇਂ ਬੰਦੇ ਦੇ ਅੰਦਰ ਲਾਲਚ ਹੈ ਹੀ ਹੈ, ਆਮ ਤੌਰ 'ਤੇ ਆਪਾਂ ਧਰਮ ਵੀ ਇਸ ਤਰ੍ਹਾਂ ਹੀ ਕਮਾਉਂਦੇ ਹਾਂ। ਬਈ ਕੋਈ ਇਸ ਤਰ੍ਹਾਂ ਦਾ, ਕੱਲ੍ਹ ਹੀ ਗੱਲ ਚੱਲ ਰਹੀ ਸੀ ਕਿਤੇ, ਵੀ ਲੋਕ ਕਹਿੰਦੇ ਵੀ ਜਪਜੀ ਸਾਹਿਬ ਦੀ ਕੋਈ ਪੌੜੀ ਹੈ, ਇਕੱਲੀ ਉਹ ਦੱਸਿਓ, ਇਕੱਲੀ ਪੜ੍ਹ ਲਈ, ਉਹਦੇ ਵਿੱਚ ਫਲਾਣੀ ਸ਼ਕਤੀ। ਅਤੇ ਮਹਾਰੇ ਕਹਿੰਦੇ ਸਾਰਾ ਕਿਉਂ ਨਹੀਂ ਪੜ੍ਹਦਾ ਜਪਜੀ ਸਾਹਿਬ, ਸਾਰਾ ਪੜ੍ਹ ਖਾਂ, ਸਾਰੀਆਂ ਗੱਲਾਂ ਆ ਗਈਆਂ ਉਹਦੇ ਵਿੱਚ, ਸਾਰਾ ਨਹੀਂ ਪੜ੍ਹੇਗਾ ਕਿਉਂਕਿ ਲਾਲਚੀ ਹੈ। ਉਹ ਕਹਿੰਦਾ ਵੀ ਇੱਕ ਨਾਲ ਹੀ ਸਰਜ ਹੈ। ਉੱਥੇ ਜਾ ਕੇ ਬੰਦਾ ਵਿਚਕਾਰ ਉਸ ਥਾਂ 'ਤੇ ਸ਼ਕਤੀਆਂ ਉਹਦੇ ਸਾਹਮਣੇ ਸਾਰੀਆਂ ਆ ਜਾਣਗੀਆਂ, ਕਿਉਂਕਿ ਨਾਮ ਦੇ ਵਿੱਚ ਸ਼ਕਤੀ ਹੈ। ਪ੍ਰਗਟ ਪ੍ਰਤਾਪ ਤੁਮਾਰਾ, ਕੱਲ੍ਹ ਗੁਰੂ ਸਾਹਿਬ ਦਾ ਸ੍ਰੀ ਮੁਖਵਾਕ ਆਇਆ ਸੀ, ਉੱਥੇ ਪ੍ਰਤਾਪ ਸ਼ਕਤੀ ਹੈ, ਤਾਂ ਉੱਥੇ ਫਸ ਸਕਦਾ। ਉੱਥੇ ਵਿਰਾਗ ਪੈਦਾ ਹੋ ਗਿਆ, ਸੰਸਾਰ ਫਿੱਕਾ ਪ੍ਰਤੀਤ ਹੋਣ ਲੱਗ ਪਿਆ, ਪਰ ਛੱਡਦਾ ਨਹੀਂ ਅਜੇ, ਪਰਤ ਪਰਤ ਕੇ ਜਨਮ ਵਿੱਚ ਆਏਗਾ, ਉੱਥੇ ਮੁੜ ਮੁੜ ਕੇ ਜਨਮ ਵਿੱਚ ਆਏਗਾ, ਫਿਰ ਜਨਮ ਵਿੱਚ ਆਏਗਾ। ਇਹਨੂੰ ਮਹਾਰਾਜ ਨੇ ਕਿਹਾ ਵੱਡੀ ਆਰਜਾ, ਭਾਵੇਂ ਉੱਥੇ ਉਮਰ ਵੀ, ਵੱਡੇ ਵੱਡੇ ਯੋਗੀਆਂ ਨੇ ਆਪਣੀਆਂ ਉਮਰਾਂ ਵਧਾ ਲਈਆਂ, ਕਈ ਕਈ ਸਾਲਾਂ ਤੱਕ ਅੱਗੇ ਦੀ ਅੱਗੇ ਉਮਰ ਕਰਦੇ ਗਏ, ਸਵਾਸ ਲੰਬੇ ਕਰ ਲਏ, ਸਵਾਸ ਬੰਦ ਕਰ ਲਏ, ਇਹ ਸਾਰੀਆਂ ਖੇਡਾਂ ਨਾਟਕ ਚੇਟਕ ਵਿੱਚ ਪੈ ਗਏ। ਇਹਨੂੰ ਮਹਾਰਾਜ ਨੇ ਕਿਹਾ ਵੱਡੀ ਆਰਜਾ, ਫਿਰ ਜਨਮ ਹੈ, ਮੁਕਤ ਨਹੀਂ ਹੁੰਦਾ। ਹਰ ਸਿਉਂ ਸੰਗ ਨਾ ਗਿਆ, ਉਮਰ ਵੱਡੀ ਕਰ ਲਓ, ਭਾਵੇਂ ਕੁਝ ਕਰ ਲਓ, ਉੱਥੇ ਤਾਕਤਾਂ ਨੇ, ਨਾਟਕ ਚੇਟਕ ਨੇ, ਪਰ ਅੰਦਰ ਨੂੰ ਸ਼ਾਂਤ ਨਹੀਂ ਆਉਂਦੀ, ਅੰਦਰ ਨੂੰ ਧੀਰਜ ਨਹੀਂ ਆਉਂਦੀ। ਨਾਮ ਤੋਂ ਬਿਨਾਂ ਅੰਦਰ ਨੂੰ ਠੰਡ ਨਹੀਂ ਪੈਂਦੀ। ਗੁਰੂ ਸਤਿਗੁਰੂ ਜੀ ਬਾਣੀ ਦੇ ਵਿੱਚ, ਭਾਵੇਂ ਕੋਈ ਸੰਸਾਰ ਦੀ ਮਾਇਆ ਇਕੱਠੀ ਕਰ ਲੈ, ਭਾਵੇਂ ਕੋਈ ਪਰਮਾਰਥ ਦੀ ਰਿੱਧੀ ਸਿੱਧੀ ਇਕੱਠੀ ਕਰ ਲੈ, ਜੋ ਮਰਜ਼ੀ ਇਕੱਠੀ ਕਰ ਲੈ, ਜੇ ਠੰਡ ਪੈਂਦੀ ਹੈ ਮਨ ਨੂੰ ਤਾਂ ਨਾਮ ਵਿੱਚ ਪੈਂਦੀ ਹੈ। ਨਾਮ ਦਾ ਮਤਲਬ ਨਿਸ਼ਕਾਮ ਅਵਸਥਾ ਹੈ, ਜਿਹਦੇ ਵਿੱਚ ਕੁਝ ਵੀ ਆਦਮੀ ਦੇ ਅੰਦਰ ਹੋਰ ਇੱਛਾ ਨਹੀਂ ਰਹਿੰਦੀ। ਇਸ ਕਰਕੇ ਜਿਨ੍ਹਾਂ ਦੇ ਵਿੱਚ ਇਹਨਾਂ ਪਦਾਰਥਾਂ ਤੋਂ ਵਿਰਾਗ ਪੈਦਾ ਹੋ ਗਿਆ, ਵਿਰਾਗ ਦੇ ਪੈਦਾ ਹੁੰਦਿਆਂ ਫਿਰ ਪਰਮੇਸ਼ਰ ਦੇ ਦਰਸ਼ਨਾਂ ਦਾ ਚਾਅ ਪੈਦਾ ਹੁੰਦਾ, ਉਸੇ ਵੇਲੇ ਚਾਅ ਪੈਦਾ ਹੁੰਦਾ, ਫਿਰ ਅੱਗੇ ਤੁਰ ਪੈਂਦਾ। ਉਹਨੂੰ ਗੁਰੂ ਸਾਹਿਬ ਨੇ ਕਿਹਾ ਇੱਕ ਵਾਰੀ ਸ਼ਬਦ ਪਿਆਰ ਦੇ ਨਾਲ ਪੜ੍ਹੀਏ, ਸਾਰਿਆਂ ਨੇ ਕਿਰਪਾ ਕਰਨੀ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾਗ, ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈ, ਦਰਸ਼ਨ ਦੇਖਣੇ ਕਾ ਚਾਉ, ਦਰਸ਼ਨ ਦੇਖਣੇ ਕਾ ਚਾਉ, ਦਰਸ਼ਨ, दर्शन देखने का चाओ, दर्शन देखने का चाओ, दर्शन तन सो तेरा थान, तन सो तेरा थान, तन सो तेरा मन बराग पया, मन बराग पया, मन ब दर्शन देखने का चाओ, दर्शन देखने का चाओ, दर्शन ये बैराग तो बिना माया नहीं छुटती। माया कह लो, संसार कह लो, माया का मतलब कुछ भी जो परमेश्वर तो तोड़दा है, भावें संसार की प्रसिद्धि रिद्धि सिद्धि जो मर्जी है, सारे माया ही सी जिहड़े सिद्ध बैठे सी सारे। इसलिए कबीर जी ने कहा, कहो कबीर भगत कर पाया, बिन बैराग ना छूटस माया। जिन्ना चिर अंदर पदार्थां वास्ते अंदर जिहड़ी अनटच नहीं हुंदा मन, जिहड़ा मिट्टी नहीं हो जाता संसार। इसलिए गुरु तेग बहादुर साहब जी ने जो पहला मान लिया सी आप, उन्हों होर साडे वास्ते खोलन वास्ते 27 साल बाबे बकाली विच लाए। 27 साल बाबे बकाले विच किन्नू कढ़न वास्ते, ਇਹ ਦੱਸਣ ਵਾਸਤੇ ਵੀ ਪਰਮੇਸ਼ਰ ਕਿਵੇਂ ਮਿਲਦਾ, ਉਹਦੇ ਨਾਲ ਜੋ ਸੁਰਤ ਕਿਵੇਂ ਜੁੜਦੀ। ਉਹਨਾਂ ਦਿਨਾਂ ਦੇ ਵਿੱਚ ਵੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਰਾ ਜੀਵਨ ਹੀ ਵਿਰਾਗ ਹੈ। ਵਿਰਾਗ ਦਾ ਮਤਲਬ ਕੀ ਹੈ? ਘੱਟ ਬੋਲਣਾ, ਇਹ ਪਹਿਲੀ ਨਿਸ਼ਾਨੀ ਹੈ ਵਿਰਾਗੀ ਮਨੁੱਖ। ਘੱਟ ਬੋਲਣਾ, ਲੋੜ ਲਈ ਖਾਣਾ, ਲੋੜ ਲਈ ਸੌਣਾ, ਧੰਦੇ ਤੋਂ ਉਪਰਾਮ ਰਹਿਣਾ ਭਾਵੇਂ ਕਰਨਾ ਵੀ ਪਵੇ, ਇਹਨੂੰ ਸੱਤ ਕਰਕੇ ਨਹੀਂ ਮੰਨਣਾ ਜੋ ਜੋ ਸਾਹਮਣੇ ਦਿਸ ਰਿਹਾ, ਇਹਨੂੰ ਸੱਚਾ ਨਹੀਂ ਮੰਨਣਾ ਕਿ ਮੇਰੇ ਕੋਲ ਰਹਿਣਾ। ਇਹ ਵਿਰਾਗ ਦੀਆਂ ਨਿਸ਼ਾਨੀਆਂ ਨੇ, ਆਪੋ ਆਪਣੇ ਢੰਗ ਦੇ ਨਾਲ ਲੋਕਾਂ ਨੇ ਲਿਖੀਆਂ ਨੇ। ਉਹ ਇੱਕ ਬਹੁਤ ਸੋਹਣਾ ਲਿਖਿਆ ਹੋਇਆ ਫਾਰਸੀ ਦੇ ਵਿੱਚ, ਨੌ ਨਿਸ਼ਾਨੀ ਆਸ਼ਕਾਰਾਂ ਐ ਪਿਸਰ, ਕੋਈ ਸਿਆਣਾ ਪਿਓ ਧਾਰਮਿਕ ਆਪਣੇ ਪੁੱਤਰ ਨੂੰ ਇਹ ਦੱਸਦਾ ਕਿ ਵਿਰਾਗੀ ਪੁਰਸ਼ ਦੀਆਂ 9 ਨਿਸ਼ਾਨੀਆਂ ਨੇ, ਇਹ 9 ਨਿਸ਼ਾਨੀਆਂ ਪੈਦਾ ਹੋਣਗੀਆਂ ਅਤੇ ਫਿਰ ਜਾ ਕੇ ਅੰਦਰ ਨੇ ਦੁਨੀਆ ਤੋਂ ਛੁੱਟਣਾ ਹੈ, ਅਤੇ ਅੰਦਰ ਨੇ ਛੁੱਟਣਾ ਹੈ ਅਤੇ ਫਿਰ ਪਰਮੇਸ਼ੁਰ ਨੇ ਮਿਲਣਾ। ਇਹ ਮਤ ਸਮਝਣਾ ਕਿਸੇ ਨੂੰ ਜਾਣਕਾਰੀ ਮਿਲ ਜਾਏਗੀ ਪਰਮੇਸ਼ੁਰ ਇਸ ਤਰ੍ਹਾਂ ਮਿਲਦਾ ਅਤੇ ਮਿਲ ਜਾਏਗਾ। ਪਰਮੇਸ਼ਰ ਦੀ ਗੱਲਬਾਤ ਕਰਨੀ ਚੰਗੀ ਗੱਲ ਹੈ, ਵਿਚਾਰ ਕਰਨੀ ਚੰਗੀ ਗੱਲ ਹੈ, ਪਰ ਕਿਸੇ ਥਾਂ 'ਤੇ ਜਾ ਕੇ ਵਿਚਾਰ ਵੀ ਇੱਕ ਬੰਦੇ ਦਾ ਨਸ਼ਾ ਜੇ ਬਣ ਜਾਂਦਾ, ਬਸ ਉਹ ਵਿਚਾਰ ਹੀ ਕਰੀ ਜਾਂਦਾ ਕਰਨ। ਮਹਾਰਾਜ ਕਹਿੰਦੇ ਕਰੇਗਾ ਵੀ ਕਿ ਸੋਚੀ ਜਾਏਗਾ, ਹਰ ਕਾ ਨਾਮ ਨਾ ਜਪ ਸਗਵਾਰਾ, ਕਿਆ ਸੋਚਿਆ ਬਾਰੰਬਾਰ। ਇੱਥੇ ਵਿਰਾਗ ਪੈਦਾ ਹੋਏਗਾ ਅਤੇ ਤਾਂ ਹੈ ਉਹਨਾਂ ਨੇ ਕਰਕੇ ਇੰਨੇ ਸਾਲ ਵਿਖਾਇਆ। ਉਹ ਕਹਿੰਦੇ 9 ਨਿਸ਼ਾਨੀ ਐਸ਼ ਆਸ਼ਕਾਰਾਂ, ਆਸ਼ਕਾਰਾਂ ਮੈਨੇ ਪਰਮੇਸ਼ਰ ਦੇ ਆਸ਼ਕ। ਆਸ਼ਕ ਦਾ ਮਤਲਬ ਹੁੰਦਾ ਜੋ ਜਿਸ ਦੇ ਨਾਲ ਜੁੜਿਆ ਹੋਇਆ ਉਹਦੇ ਵਾਸਤੇ ਮਰਨ ਲਈ ਤਿਆਰ ਹੈ, ਕਮਲਾ ਹੋ ਜਾਂਦਾ, ਉਹਨੂੰ ਆਸ਼ਕ ਕਹਿੰਦੇ ਨੇ। ਆਸ਼ਕ ਦਾ ਮਤਲਬ ਵੀ ਇਹ ਹੈ ਜੋ ਹਿਸਾਬ ਨਹੀਂ ਲਾਉਂਦਾ। ਆ ਭਾਵੇਂ ਦੁਨੀਆਂ ਦੀ ਮੈਂ ਉਦਾਹਰਨ ਦੇ ਦਿਆਂ, ਦੁਨੀਆਂ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਵਰਤ ਜਾਂਦਾ, ਭਾਵੇਂ ਉਹ ਸੰਸਾਰਕ ਆਸ਼ਕ ਨੇ। ਆਪਾਂ ਕਹਿੰਦੇ ਚੰਗਾ ਭਲਾ ਬੰਦਾ ਹੈ, ਵੇਖੋ ਕਿਹੜੇ ਪਾਸੇ ਲੱਗ ਗਿਆ, ਮਰਨ ਲਈ ਸਾਰੀ ਇੱਜ਼ਤ ਗੁਆਤੀ, ਸਾਰਾ ਕੁਝ ਕਰਤਵ ਕਿਉਂ ਹੈ, ਭਾਵੇਂ ਗਲਤ ਰਸਤਾ ਹੈ, ਉਹ ਮਰਨ ਲਈ ਤਿਆਰ ਹੈ, ਉਹਦੇ ਲਈ ਸਵਾਲ ਨਹੀਂ ਪੁੱਛਦਾ, ਉਹਦਾ ਸਵਾਲ ਨਹੀਂ ਪੁੱਛਦਾ, ਉਹਦੇ ਵਾਸਤੇ ਸਮਰਪਿਤ ਹੋ ਜਾਂਦਾ ਹੈ। ਇਸ ਲਈ ਭਾਈ ਗੁਰਦਾਸ ਜੀ ਇੱਕ ਬਚਨ ਕਹਿੰਦੇ ਨੇ, ਕਹਿੰਦੇ ਮੈਂ ਹੈਰਾਨ ਹਾਂ, ਕਹਿੰਦੇ ਕਦੀ ਚੋਰ ਨੇ ਸਵਾਲ ਨਹੀਂ ਕੀਤੇ ਚੋਰੀ ਕਿਉਂ ਕਰੀਦੀ, ਵੀ ਕੀ ਲੋੜ ਹੈ ਚੋਰੀ ਕਰਨ ਦੀ। ਕਿਸੇ ਚੋਰ ਨੇ ਕਦੀ ਚੋਰੀ ਚੋਰ ਨਾ ਪੱਲਰ ਲੱਗ ਦਾਉ ਉਪੱਠੇ। ਕਹਿੰਦੇ ਕਦੀ ਚੋਰ ਚੋਰੀ ਬਾਰੇ ਕੁਐਸਚਨ ਨਹੀਂ ਕਰਦਾ, ਬਸ ਚੋਰੀ ਕਰਦਾ ਹੈ, ਭਾਵੇਂ ਉਹ ਚੋਰੀ ਉਹਦੀ ਬੇਇੱਜ਼ਤੀ ਕਰਾਵੇ ਅਤੇ ਭਾਵੇਂ ਇੱਜ਼ਤ ਕਰਾਵੇ। ਚੋਰੀ ਕੀਤੀ, ਫੜਿਆ ਗਿਆ, ਥਾਣੇ ਗਿਆ, FIR ਹੋ ਗਈ, ਅਜੇ ਜ਼ਮਾਨਤ 'ਤੇ ਆਇਆ ਸੀ, ਪਿਛਲਾ ਕੇਸ ਚੱਲਦਾ ਸੀ, ਇੱਕ ਹੋਰ ਕਰ ਲਈ। ਕਈ ਵੱਡੇ ਚੋਰ ਨੇ ਨਾ, ਕਹਿੰਦੇ ਇਹਦੇ ਉੱਤੇ 10 ਕੇਸ ਚੱਲਦੇ ਨੇ। 10 ਕਿਉਂ ਚੱਲਦੇ ਨੇ? ਘਰ ਆਇਆ ਅਤੇ ਘਰਦਿਆਂ ਨੇ ਵੀ ਫਟਕਾਰਾਂ ਪਾਈਆਂ, ਪੁੱਤਰ ਪੁੱਤਰਿਆਂ ਨੇ ਵੀ, ਸਾਰਿਆਂ ਰਿਸ਼ਤੇਦਾਰਾਂ, ਕਹਿੰਦੇ ਨੇੜੇ ਨਹੀਂ ਲਾਉਣਾ, ਚੋਰ ਹੈ, ਪਰ ਚੋਰੀ ਨਹੀਂ, ਪਰਵਾਹ ਨਹੀਂ ਕਰਦਾ ਉਹਨਾਂ ਦੀ। ਭਾਈ ਗੁਰਦਾਸ ਜੀ ਕਹਿੰਦੇ ਉਹ ਧਾਰਮਿਕ ਬੰਦਿਆ ਚੋਰ ਤੋਂ ਹੀ ਕੁਝ ਸਿੱਖ ਲੈ, ਕੰਮ ਤਾਂ ਮਾੜਾ ਪਰ ਪਰਵਾਹ ਨਹੀਂ ਕਰਦਾ ਕਰਦਿਆਂ, ਅਤੇ ਕੁਐਸਚਨ ਵੀ ਨਹੀਂ ਕਰਦਾ। ਤੂੰ ਪਾਠ ਕਰਨਾ ਹੁੰਦਾ ਅਤੇ ਤੂੰ 5 ਕਕਾਰ ਪਾਉਣੇ ਨੇ ਅਤੇ 100 ਵਾਰੀ ਪੁੱਛਣਾ ਹੈ ਕਿਉਂ ਪਾਉਣੇ ਨੇ ਜੀ। ਚੋਰ ਨੇ ਪੁੱਛਿਆ ਕਦੀ ਕਿਉਂ ਚੋਰੀ ਕਰਨੀ ਹੈ? ਇਹ ਕੇਸ ਕਿਉਂ ਰੱਖਣੇ ਨੇ ਜੀ? ਕੇਸ ਢੱਕਣੇ ਕਿਉਂ ਨੇ? ਤਰਕ ਹੈ ਨਾ, ਤਰਕ ਨੂੰ ਤਾਂ ਤਰਕ ਨਾਲ ਤਾਂ ਤੁਸੀਂ ਸਾਰਾ ਕੁਝ ਵੱਢ ਦਿਓ। ਤਰਕ 'ਤੇ ਵੇਖੋ, ਜ਼ਹਿਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜ਼ਹਿਰ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜ਼ਹਿਰ ਤੁਹਾਡਾ ਭਲਾ ਕਰੇਗੀ, ਉਹਦਾ ਸੁਭਾਅ ਹੀ ਮਤਲਬ ਮਾਰ ਦੇਣਾ ਹੈ। ਤਰਕ ਦਾ ਕੀ ਕਰੋਗੇ ਵੀ? ਤਰਕ ਕਿਤੇ ਜਾ ਕੇ ਤੁਹਾਡੇ ਕੁਐਸਚਨ ਖਤਮ ਕਰਦਾ ਹੈਗਾ? ਜਿਵੇਂ ਕਹਿੰਦੇ ਹੁਣ ਅੱਜ ਚੱਲਿਆ, ਕਹਿੰਦੇ ਤਰਕ ਕਰੋ, ਕੁਐਸਚਨ ਕਰੋ, ਇਹਨੂੰ ਵੀ ਫੋਲੋ ਵੀ ਇਹ ਕਿਉਂ ਹੈ, ਇਹਨੂੰ ਵੀ ਫੋਲੋ ਇਹ ਕਿਉਂ। ਕਦੀ ਜ਼ਹਿਰ ਬਾਰੇ ਵਿਅਕਤੀ ਨਹੀਂ ਸੋਚਦਾ ਵੀ ਜ਼ਹਿਰ ਭਲਾ ਕਰੇਗੀ। ਤਰਕ ਔਰ ਜ਼ਹਿਰ ਬਰਾਬਰ ਹੈ, ਉਹਨੇ ਮਾਰਨਾ ਹੀ ਮਾਰਨਾ ਹੈ। ਜਿਸ ਬੰਦੇ ਦੀ ਜ਼ਿੰਦਗੀ ਵਿੱਚ ਤਰਕ ਆ ਗਿਆ, ਉਹਨੇ ਮਰਨਾ ਹੀ ਮਰਨਾ ਹੈ। ਅੱਜ ਮਰ ਜਾਏ, 10 ਸਾਲਾਂ ਨੂੰ ਮਰ ਜਾਏ, 20 ਨੂੰ ਮਰ ਜਾਏ, ਅੰਦਰੋਂ ਮਰ ਜਾਏਗਾ, ਸਰੀਰ ਭਾਵੇਂ ਤੁਰਿਆ ਪਵੇ। ਫਿਰ ਕਹਿਣਗੇ ਜੀ ਉੱਲੂ ਬਣ ਜਾਓ। ਹੁਣ ਸੋਚਦੇ ਹੁਣ ਇਹਨੇ ਕਈ ਆ ਲਾਈਵ ਜਾਂਦਾ ਬੜੀ ਦੂਰ, ਵੀ ਜੋ ਹੈ ਮੰਨੀ ਜਾਓ, ਉਸ ਤਰ੍ਹਾਂ ਅੱਖਾਂ ਬੰਦ ਕਰਕੇ ਜੋ ਹੈ ਮੰਨੀ ਜਾਓ। ਇੱਕ ਪੱਖ ਵਿੱਚ ਤਾਂ ਮੰਨਣਾ ਹੀ ਪਏਗਾ, ਜੇ ਸਿੱਖੀ ਕਮਾਉਣੀ ਹੈ ਤਾਂ ਗੁਰੂ ਦੇ ਅੱਗੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਛਾਲ ਮਾਰਨੀ ਪਏਗੀ। ਜੋ ਗੁਰੂ ਕਹਿੰਦਾ ਕਰਨਾ ਹੀ ਪਏਗਾ, ਉੱਥੇ ਕੋਈ ਕੁਐਸਚਨ ਨਹੀਂ, ਕੋਈ ਕੁਝ ਨਹੀਂ, ਸਿੱਧੀ ਜਿਹੀ ਗੱਲ ਹੈ। ਹੁਣ ਅੱਜ ਕੱਲ੍ਹ ਖਾਸ ਤੌਰ 'ਤੇ ਇੱਧਰ ਜਾਂਦੇ ਹਾਂ, ਕਹਿੰਦੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿਓ। ਹੁਣ ਸਿੱਧਾ ਤੋੜ ਦਈਏ ਅਤੇ ਉਹ ਕਹਿਣਗੇ ਵੀ ਸਾਡੇ ਜਵਾਬ ਵੀ ਨਹੀਂ ਦਿੰਦੇ। ਕੀ ਤੁਸੀਂ ਧਰਮ ਕਮਾ ਲਓਗੇ? ਇੰਨੇ ਸਵਾਲ ਇਹਨਾਂ ਵਿੱਚੋਂ ਭਾਈ ਮਨੀ ਸਿੰਘ ਪੈਦਾ ਨਹੀਂ ਹੋਣਾ, ਇਹ ਆਸ ਨਾ ਕਰਿਓ ਕਦੀ। ਠੀਕ ਹੈ, ਕਿਸੇ ਪੱਖ ਦੇ ਵਿੱਚ ਸਵਾਲ ਕੀਤੇ ਜਾ ਸਕਦੇ ਨੇ ਉਸਾਰੂ ਅੱਗੇ ਵਧਣ ਵਾਸਤੇ, ਕਿ ਉਹ ਬੰਦਾ ਉਹ ਕੰਮ ਕਰਦਾ, ਬਾਣੀ ਪੜ੍ਹਦਾ, ਸਿਮਰਨ ਕਰਦਾ, ਸੇਵਾ ਕਰਦਾ, ਉਹਦੇ ਵਿੱਚੋਂ ਸਵਾਲ ਕੀਤੇ ਜਾ ਸਕਦੇ। ਪਰ ਕੀ ਕਹੋਗੇ ਵੀ ਤਰਕ ਕਰੋਗੇ ਅਤੇ ਧਰਮ ਦੇ ਰਾਹ 'ਤੇ ਅੱਗੇ ਚਲੇ ਜਾਓਗੇ? ਉੱਥੇ ਜ਼ਹਿਰ ਹੈ, ਜ਼ਹਿਰ ਦੇ ਪਿਆਲੇ ਨੂੰ ਤਾਂ ਉਹਦੇ ਬਾਰੇ ਤਾਂ ਪੁੱਛਣ ਦੀ ਲੋੜ ਹੀ ਨਹੀਂ ਹੈ। ਜ਼ਹਿਰ ਦਾ ਕੰਮ ਹੀ ਮਾਰਨਾ ਹੈ, ਉਹਨੇ ਖਤਮ ਕਰ ਦੇਣਾ ਮਨੁੱਖ, ਕਿਉਂਕਿ ਤਰਕ ਹਰ ਇੱਕ ਚੀਜ਼ ਨੂੰ ਵੱਢਦਾ, ਖਤਮ ਕਰਦਾ। ਔਰ ਕਿਸੇ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਤਰਕ ਤਾਂ ਬੇਸਵਾ ਦੀ ਤਰ੍ਹਾਂ ਹੈ, ਜਿਹਦੇ ਨਾਲ ਮਰਜ਼ੀ ਤੋਰ ਦਿਓ, ਜਿੱਧਰ ਮਰਜ਼ੀ ਲਾ ਲਓ ਉਹਨੂੰ। ਆ ਕੋਈ ਕਹੇਗਾ ਜੀ ਸਿਰ ਕਿਉਂ ਢੱਕ ਦਿਓ, ਤੁਸੀਂ ਕੀ ਜਵਾਬ ਦੇ ਲਓਗੇ ਉਹਨੂੰ? ਇੱਕ ਦੋ ਜਵਾਬ ਦਿਓਗੇ ਵੀ ਮੈਂ ਵੀ ਦੇ ਸਕਣਾ, 2, 4, 10 ਵੀ ਦੇ ਸਕਣਾ, ਸਿਰ ਕਿਉਂ ਢੱਕੀਦਾ? ਕੁਝ ਵੀ ਕਹੋਗੇ ਵੀ ਸ਼ਰਮ ਦੀ ਨਿਸ਼ਾਨੀ ਹੈ, ਕੇਸ ਨੰਗੇ ਨਹੀਂ ਰੱਖਣੇ। ਪਰ ਤਰਕ ਵਾਲਾ ਕੀ ਕਹੇਗਾ? ਉਹ ਕਹੇਗਾ ਫਿਰ ਆ ਵੀ ਕੇਸ ਨੇ, ਜੇ ਸਿਰ ਦੇ ਢੱਕੇ ਨੇ ਇਹਨੂੰ ਵੀ ਢੱਕੋ, ਦਾੜੀ ਵਾਲੇ ਵੀ, ਫਿਰ ਨਹੀਂ ਜਵਾਬ ਕੋਈ। ਇਸ ਲਈ ਤਰਕ ਨਹੀਂ ਵਿਆਹ ਸਕਦਾ ਜਿਹੜਾ ਵਿਅਕਤੀ ਹੈ। हाँ सिखी दे विच कल भी बेनती कीती सी, नाम जपन तो बाद सुरती जदों ज्ञान खंड विच जांदी है तां उदों एक नवी फिलोसफी उजागर हुंदी, नवी फिलोसफी, नवा ज्ञान। जदों सुरती ज्ञान खंड मह ज्ञान प्रचंड उस अवस्था विच जा के जेड़ी चीज़ मनुख दे सामने आवेगी उदे विच्चों व्याख्या दे अंबार लग जाणगे, वह व्याख्या कर नहीं सकेगा। जिवें मोले तार मीह पैंदा है ते भांडा उहनू चलदा नहीं, उहदे मन दे विच्चों इन्नी तेज व्याख्या निकलेगी कि उहदा मन चल नहीं सकेगा, एड्डी तेज व्याख्या आ रही। सारी बाणी उत्थों आई ज्ञान खंड दे विच्चों, हर एक चीज़ सामने, कंध आ गई कंध दे विच्चों, सामने फुल आ गया फुल दे विच्चों, ज्ञान ही ज्ञान चौवां पासे, सारा ब्रह्मंड ज्ञान दे ते भरिया होया है। असी कित्थों लभ रहे हैं? महाराज कहिंदे उस मनेरे ते चढ़ जिथों सारा कुछ दिसदा है। तू जमीन ते रुलदा होया आकाश दीआं उचाइयां दीआं गल्लां करना है। नानक गया जापै जाए, इत्थे गया, गया मैंने जाया, जापै जापै मैंने पहचान पता लगता है, जाए उस, जाए उस थां दा पता उदों लगता है जदों उत्थे जाईदा है। उहदे बारे कल्ला पढ़न नाल पता नहीं लगता, बड़े पढ़े ने बहुत पढ़ते रहे, जाना पएगा उत्थे, उत्थे जाना ही पएगा। एक गल ख्याल रखना, कुछ चीज़ां मानन दे आधार ते ने, जानन दे आधार ते नहीं कलियां, थोड़ा जिहा उहनूं जाण दिया जाए कोई हर्ज नहीं। असी कहने तुसी जान लो, ज्ञान 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 दे झंडे लाई फिरने बिना कम, पढ़ो जी पढ़ो ज्ञान। हुण तुसी कहो कि मैं पढ़न दा खंडन करना, तो कदी मैं कहना मैं पढ़ो, वो होर अवस्था दे विच पढ़ना है कि भावना नाल पढ़ो, पढ़ो किताब, पढ़ो बाणी, पढ़ो अपना कोई ग्रंथ पढ़ो जिहदे विचों राह मिले। पर ज्ञान दे की अर्थ ने, जिन्ना मर्जी जान लो तुसी, एक 10 साल दी 8 साल दे बच्चे नू बच्ची नू कहो भी तू जवानी बारे पढ़, तू जवानी बारे पढ़, एक नहीं 1000 किताब जवानी बारे पढ़े, वो 8-10 दे बच्चे नू जां बच्ची नू जवानी दा पता नहीं लगेगा। जवानी की हुंदी है? वो बालड़ी है, जवानी बारे नहीं दस सकेगी। उहदे क्वेश्चन आंसर दस देगी, पेपर दे सकती है, पास हो सकती है, डिग्री ले सकती है, 100 चों 100 नंबर आ सकते ने क्योंकि पढ़िया सी, लिख दिता, होर की है? जवानी की है? जवानी नू मानन वास्ते कुछ होर करना पएगा। उस बच्ची नू, उस बच्चे नू जवान होने वास्ते खुराक खानी पएगी, खुराक खुराक उहदे शरीर नू वधाउंदी जाएगी, खुराक उहदियां हड्डियां नू वधाएगी, उहदियां नसां नू वधाएगी, उहदियां लत्तां बाहवां नू वधाएगी, उहदे चेहरे मोहरे नू वधाएगी, उहदी काम वासना नू वधाएगी। ते जिस दिन ये सब खुराक खांद्या खांद्या एक दिन उहदी उम्र वध जाएगी, ते शायद उहनू तुसी किताब द्वारा दस्या भी नहीं कि जवानी की हुंदी है जां काम की हुंदा है, उहदे शरीर दे विच्चों फुटना शुरू हो जाएगा अपने आप। तुसी कहोगे भी जाणो की है, भी तू दस की है, वह कहेगी दसण की लोड़ नहीं, वह कहेगा दसण की लोड़ नहीं, मेरे रोम रोम दे विचों जवानी बार फुट फुट के आ रही है, प्रगट हो गई है। क्यों? उन्हें खुराक खाधी है, तो समा दिता है, बस पढ़िया नहीं कला। इस करके कले ज्ञान का ढोल बजाण वाले ध्यान नाल सुनन, सिखी की जवानी भी कले पढ़िया नहीं आती, सिमरन की खुराक खांद्या खांद्या एक दिन सिख दे अंदर नाम की जवानी पैदा हो। जिन्ना मर्जी तुसी उनू पढ़ाओ नाम की हुंदा है, धर्म की हुंदा है, ज्ञान की हुंदा है, आ है ओ है, सब बस लोकां दे सिर पहले ही, अजकल तो बंदा कमजोर ही बड़ा, उहदे पल्ले ही कोई नहीं रह गया, होर उनू बस आ कई बंदे ना कहिंदे, कहिंदे बंदा सड़िया बलिया जा रहिंदा है, कहिंदे जाइए ना, कहिंदे पता नहीं इहनू की सड़िया बलिया जा रहिंदा है, ਮੈਂ ਕਹਿੰਦੇ ਕਮਰੇ ਵਿੱਚ ਫੋਲੋ ਕਿਤਾਬਾਂ ਕਿਹੜੀਆਂ ਪੜ੍ਹਦਾ, ਇਹਦਾ ਇੰਟਰਨੈਟ ਫੋਲੋ ਕਿਸੇ ਸੜੇ ਬਲੇ ਦੀਆਂ ਗੱਲਾਂ ਹੀ ਸੁਣਦਾ ਹੋਵੇਗਾ ਤਾਂ ਇਹਦਾ ਚਿਹਰਾ ਸੜਿਆ ਬਲਿਆ ਕਿ ਠੰਡ ਇਹਨੂੰ ਕਿੱਥੋਂ ਪਵੇ। ਹਰ ਇੱਕ ਚੀਜ਼ 'ਤੇ ਨੁਕਤਾ ਹੀ ਖੜਾ ਕਰਨਾ, ਹਰ ਇੱਕ ਚੀਜ਼ 'ਤੇ ਤਰਕ ਹੀ ਪੈਦਾ ਕਰਨਾ, ਹਰ ਇੱਕ ਚੀਜ਼ ਨੂੰ ਖੰਡਨ ਹੀ ਕਰਨਾ। ਸਾਨੂੰ ਇਹ ਪਤਾ ਜੀ, ਸਾਨੂੰ ਇਹ ਪਤਾ, ਸਾਨੂੰ ਇਸ ਗੱਲ ਦਾ ਪਤਾ, ਕੀ ਕਰੇਗਾ ਤੁਹਾਡਾ ਪਤਾ। ਜਿਵੇਂ ਇੱਕ ਜਵਾਨ ਬੱਚੇ ਨੂੰ ਉਨ੍ਹਾਂ ਚਿਰ ਜਵਾਨੀ ਦੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਉਹ ਖੁਰਾਕ ਨਹੀਂ ਖਾਂਦਾ ਅਤੇ ਜਵਾਨ ਨਹੀਂ ਹੁੰਦਾ, ਇਸ ਤਰ੍ਹਾਂ ਇੱਕ ਧਰਮੀ ਬੰਦੇ ਨੂੰ ਧਰਮ ਦੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਉਹ ਸਿਮਰਨ ਦੀ ਬਾਣੀ ਦੀ ਸੇਵਾ ਦੀ ਖੁਰਾਕ ਨਹੀਂ ਖਾਂਦਾ ਅਤੇ ਜਿੰਨਾ ਚਿਰ ਉਹਦੇ ਵਿੱਚ ਧਰਮ ਦੀ ਜਵਾਨੀ ਨਹੀਂ ਆਉਂਦੀ। ਉੱਥੇ ਜਾ ਕੇ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ। ਗੁਰਮੁਖ ਬੁੱਢਾ ਹੁੰਦਾ ਹੀ ਨਹੀਂ, ਜਵਾਨ ਰਹਿੰਦਾ ਸਦਾ। ਕਿਵੇਂ ਰਹਿੰਦਾ, ਉਹਦੇ ਵਿੱਚ ਕੀ ਹੈ? ਜਿੰਨਾ ਅੰਤਰ ਸੁਰਤ ਗਿਆਨ, ਸੁਰਤੀ ਦੇ ਵਿੱਚ ਗਿਆਨ ਪੈਦਾ ਹੋਇਆ। ਸੁਰਤੀ ਕੀ ਹੈ? ਆ ਜਿਹੜੀ ਚੀਜ਼ ਸਾਡੇ ਵਿੱਚ ਵਰਤ ਰਹੀ ਹੈ, ਸੁਰਤੀ ਜਿਹੜੀ ਹਰ ਇੱਕ ਚੀਜ਼ ਨੂੰ ਮਹਿਸੂਸ ਕਰਦੀ ਹੈ। ਹੁਣੇ ਏਸੀ ਲਾ ਦਿਓ, ਕੌਣ ਦੱਸ ਰਿਹਾ ਠੰਡ ਠੰਡ ਹੋ ਗਈ? ਹੁਣੇ ਹੀਟਰ ਲਾ ਦਿਓ, ਕੌਣ ਕਹਿ ਰਿਹਾ ਵੀ ਤਪਸ ਜੀ ਹੋ ਗਈ, ਗਰਮੀ ਜੀ ਲੱਗ ਗਈ, ਹਵਾ ਠੰਡੀ ਹੈ, ਹਵਾ ਗਰਮ ਹੈ? ਕੋਈ ਸਰੀਰ ਦੇ ਵਿੱਚੋਂ ਕਿਤੇ ਅਨਾਊਂਸਮੈਂਟ ਨਹੀਂ ਹੁੰਦੀ ਵੀ ਤੈਨੂੰ ਭੁੱਖ ਲੱਗ ਗਈ। ਸੁਰਤੀ ਟੱਚ ਕਰਕੇ ਦੱਸਦੀ ਸਰੀਰ ਦੇ ਵਿੱਚੋਂ, ਕਿਤੇ ਦਰਦ ਦਾ ਦਰਦ ਦੀ ਆਵਾਜ਼ ਨਹੀਂ ਆਉਂਦੀ, ਨਾ ਦੱਦਾ ਰਾਰਾ, ਅਤੇ ਇਹ ਦੱਦਾ ਲਿਖਿਆ ਹੁੰਦਾ ਚਿਹਰੇ ਦੇ ਉੱਤੇ ਵੀ ਇਹਨੂੰ ਦਰਦ ਹੋ ਰਹੀ। ਉਹ ਸੁਰਤੀ ਹੈ, ਉਹਨੂੰ ਲੱਭੋ। ਜਿੰਨਾ ਅੰਤਰ ਸੁਰਤ ਗਿਆਨ, ਗਿਆਨ ਮੈਨੇ ਆਪਾਂ ਕੱਲ੍ਹ ਵਿਚਾਰ ਲਿਆ ਸੀ, ਗਿਆਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ। ਉਹਨਾਂ ਨੇ ਕਿਹਾ ਗਿਆਨ ਦਾ ਅਰਥ ਹੈ ਕਿ ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ। ਕੱਲ੍ਹ ਵੀ ਆਪਾਂ ਪੜ੍ਹਿਆ ਸੀ, ਇਹਨੂੰ ਫਿਰ ਪੱਕਾ ਕਰਨਾ, ਕਿਉਂਕਿ ਗਿਆਨ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਬਾਹਰ ਭੀਤ ਪਰਮੇਸ਼ਰ ਨੂੰ ਸਿਮਰਨ ਦੁਆਰਾ ਆਪਣੇ ਬਾਹਰ ਅਤੇ ਅੰਦਰ ਵੇਖੋ, ਇਹ ਗਿਆਨ ਹੈ, ਇਹਦੇ ਤੋਂ ਵੱਡਾ ਹੋਰ ਕੋਈ ਗਿਆਨ ਨਹੀਂ। ਪੜ੍ਹੀਏ ਇੱਕ ਵਾਰੀ ਪਿਆਰ ਦੇ ਨਾਲ, ਬਾਹਰ ਭੀਤਰ ਇੱਕੋ ਜਾਨੋ, ਬਾਹਰ ਭੀਤਰ ਇੱਕੋ ਜਾਨੋ, ਬਾਹਰ ਭੀਤਰ ਬਾਹਰ ਭੀਤਰ ਇੱਕੋ ਜਾਨੋ, ਬਾਹਰ ਭੀਤਰ ਇੱਕੋ ਜਾਨੋ, ਬਾਹਰ ਭੀਤਰ ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਇਹ ਗੁਰ ਬਾਹਰ ਪਿੱਤਰ ਇੱਕੋ ਜਾਨੋ, ਬਾਹਰ ਪਿੱਤਰ ਇੱਕੋ ਜਾਨੋ, ਬਾਹਰ ਪਿੱਤਰ ਅੰਦਰੋਂ ਅਤੇ ਬਾਹਰੋਂ ਇੱਕ ਨੂੰ ਵੇਖੋ, ਤੁਹਾਡੇ ਕੋਲ ਹੈ ਜਿਹੜਾ ਸਦਾ ਹੀ। ਗੁਰੂ ਨੇ ਇਹੀ ਗਿਆਨ ਦੱਸਿਆ, ਇਹ ਗੁਰ ਗਿਆਨ ਬਤਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਾਨੂੰ ਇਹ ਗਿਆਨ ਹੋਇਆ, ਅਸੀਂ ਇਹ ਗਿਆਨ ਸਿੱਖਿਆ, ਇਹਦੇ ਵਿੱਚੋਂ ਸਾਨੂੰ ਮਿਲਿਆ। ਤਾਂ ਜਿੰਨਾ ਚਿਰ ਖੁਰਾਕ ਦੁਆਰਾ ਅੰਦਰ ਦੀ ਉਮਰ ਨਹੀਂ ਵੱਧਦੀ, ਉਨਾ ਚਿਰ ਅੰਦਰ ਜਵਾਨੀ ਨਹੀਂ ਆਉਂਦੀ। ਗੁਰਮੁਖ ਬੁੱਢੇ ਕਦੇ ਨਹੀਂ, ਜਿੰਨਾ ਅੰਤਰ ਸੁਰਤ ਗਿਆਨ, ਗਿਆਨ ਪੈਦਾ ਹੋਇਆ। ਗਿਆਨ ਮੈਨੇ, ਗਿਆਨ ਸ਼ਬਦ ਜਾਨ ਤੋਂ ਬਣਿਆ, ਜਾਨ ਜਾਨ ਤੋਂ ਅੱਗੇ ਜੱਜੇ ਦੇ ਥਾਂ 'ਤੇ ਗੱਗਾ ਆ ਗਿਆ। ਗਿਆਨ ਗਿਆਨ ਮੈਨੇ ਮਹਿਸੂਸ ਕਰਨਾ, ਸਿਮਰਨ ਕਰਨਾ, ਜੋ ਹੈ ਬਸ ਉਸ ਸੁਰਤ ਦਾ ਹੋਰ ਅਭਿਆਸ ਵਧਾ ਦੇਣਾ, ਹੋਰ ਤਾਂ ਕੁਝ ਵੀ ਨਹੀਂ ਕਰਨਾ। ਜਿਹੜੀ ਸੁਰਤ ਠੰਡ ਨੂੰ ਮਹਿਸੂਸ ਕਰਦੀ ਹੈ, ਗਰਮੀ ਨੂੰ, ਦਰਦ ਨੂੰ, ਭੁੱਖ ਨੂੰ, ਇਹਨਾਂ ਨੂੰ ਮਹਿਸੂਸ ਕਰਦੀ ਹੈ, ਉਹਦੇ ਨਾਲ ਹੀ ਮਹਾਰਾਜ ਕਹਿੰਦੇ ਸਿਮਰਨ ਕਰੋ ਅਤੇ ਪਰਮੇਸ਼ਰ ਨੂੰ ਮਹਿਸੂਸ ਕਰਨ ਲੱਗ ਪਏਗੀ, ਕਰਨਾ ਉਹਨੂੰ ਵੀ ਮਹਿਸੂਸ ਹੀ। ਅਜੇ ਠੰਡ ਤਾਂ ਕਿਤੇ ਹੁੰਦੀ ਹੈ ਅਤੇ ਕਿਤੇ ਨਹੀਂ ਹੁੰਦੀ, ਅਤੇ ਪਰਮੇਸ਼ਰ ਤਾਂ ਤੂੰ ਸਭਨੀ ਥਾਈਂ, ਜਿੱਥੇ ਹੋ ਜਾਈਂ, ਜਿੱਥੇ ਵੀ ਜਾਂਦੇ ਹਾਂ ਉੱਥੇ ਉਹ ਹੈ। ਇਸ ਕਰਕੇ ਉਹਨੂੰ ਮਹਿਸੂਸ ਕੀਤਾ ਜਾਂਦਾ ਹੈ। ਤਾਂ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਬਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਬਦਲ ਕੇ, ਮਤਲਬ ਆਪਣੀ ਕਾਮਰੇਡੀ ਪਾਲਿਸ਼ ਕਰਕੇ ਉਹਦੇ ਅਰਥ ਹੀ ਹੋਰ ਕਰਨਾ ਚਾਹੁੰਦੇ ਹਾਂ। ਅੱਜ ਇਹ ਸਮੇਂ ਦੀ ਬੜੀ ਲੋੜ ਹੈ ਕਿ ਗੁਰਬਾਣੀ ਦੇ ਅਰਥ ਉਸੇ ਹੀ ਟਰੈਕ 'ਤੇ ਜਾਣ ਜਿਹੜਾ ਟਰੈਕ ਉਹਦਾ ਹੈ। ਤਾਂ ਸਿੱਖਾਂ ਨੇ ਪਹਿਲਾਂ ਇਸ ਬਾਣੀ ਨੂੰ ਗੁਰੂ ਸਾਹਿਬਾਨ ਨੇ ਖੁਦ ਕਮਾ ਕੇ ਵਿਖਾਇਆ ਕਿ ਬਾਣੀ ਨਿਰੀ ਸੁੱਕੀ ਪੁੱਕੀ ਇਹ ਨੌਲੇਜ ਨਹੀਂ ਹੈ, ਇਹ ਉਹ ਹੱਸਦੇ ਖਿੜਦੇ ਚਿਹਰੇ ਕੰਮ ਕਿਰਤ ਕਰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਬਾਣੀ ਦੇ ਦਰਸ਼ਨ ਹੁੰਦੇ ਸਨ, ਉਸ ਤਰ੍ਹਾਂ ਕਰਨਾ। ਇਹ ਕੋਈ ਇਕੱਲੀ ਦਿਮਾਗ ਦੀ ਰਗੜਾ ਰਗੜਾਈ ਨਹੀਂ ਹੈ। ਇਸ ਕਰਕੇ ਬੇਨਤੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੰਨੇ ਸਾਲ ਵੈਰਾਗ ਨੂੰ ਜਿਹੜਾ ਹੈ ਪਰਪੱਕ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ 27 ਸਾਲਾਂ ਤੱਕ ਕਿ ਵੈਰਾਗ ਕੀ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ। ਉਸ ਥਾਂ 'ਤੇ ਆਪਾਂ ਆਈਏ ਫਿਰ ਸ਼ਬਦ ਦੀ ਵਿਆਖਿਆ ਕਰਾਂਗੇ ਕਿ ਜਿੰਨਾ ਚਿਰ ਉਸ ਸੈਂਟਰ ਦੇ ਵਿੱਚ ਆ ਗਿਆ ਮਨੁੱਖ ਇੱਧਰੋਂ ਸੰਸਾਰ। ਮੈਂ ਆਪਾਂ ਵਿਚਾਰ ਜਿੱਥੋਂ ਸ਼ੁਰੂ ਕੀਤੀ ਸੀ ਵੀ ਗੁਰੂ ਪਹਿਲਾਂ ਸਿੱਖ ਨੂੰ ਸੰਸਾਰ ਦੇ ਦਰਸ਼ਨ ਕਰਾਉਂਦਾ ਹੈ, ਸੰਸਾਰ ਕੀ ਹੈ, ਕਿਉਂਕਿ ਜਿਹੜੀ ਚੀਜ਼ ਬਾਰੇ ਮਨੁੱਖ ਤੈਅ ਵਿੱਚ ਨਹੀਂ ਜਾਂਦਾ ਉਹਨੂੰ ਕਦੀ ਤਿਆਗ ਨਹੀਂ ਸਕਦਾ। ਉਹ ਇੱਕ ਮਨੋਵਿਗਿਆਨ ਹੈ ਬੰਦੇ ਦਾ ਮਨ ਜਿਹੜਾ ਨਾ, ਜਿਸ ਚੀਜ਼ ਬਾਰੇ ਪੂਰੀ ਤੈਅ ਵਿੱਚ ਨਾ ਚਲਾ ਜਾਏ ਉਨ੍ਹਾਂ ਚਿਰ ਉਹਦੇ ਅੰਦਰੋਂ ਉਹਦੇ ਤਿਆਗਣ ਦੀ ਧਾਰੀ ਨਹੀਂ ਮਿਟਦੀ, ਉਹਦਾ ਮਨ ਉਹਦੇ ਵਿੱਚ ਫਸਿਆ ਰਹਿੰਦਾ। ਜਿੰਨਾ ਚਿਰ ਉਹਦੇ ਵਿੱਚ ਉਹਦੀ ਵੈਲਿਊ ਟਿਕੀ ਹੋਈ ਹੈ ਕਿ ਇਹਦੀ ਕੁਝ ਵੈਲਿਊ ਹੈ, ਉਹ ਵੈਲਿਊ ਨਹੀਂ ਮਰਦੀ ਜਿੰਨਾ ਚਿਰ ਉਹ ਮਿੱਟੀ ਨਹੀਂ ਹੁੰਦਾ, ਉਨ੍ਹਾਂ ਚਿਰ ਉਹਨੂੰ ਛੱਡਣ ਦੀ ਸੰਭਾਵਨਾ ਕੋਈ ਨਹੀਂ ਹੈ, ਉਹ ਛੁੱਟਦਾ ਨਹੀਂ। ਮਨੋਵਿਗਿਆਨਕ ਤਾਂ ਕਹਿੰਦੇ ਨੇ ਕਿ ਮਨੁੱਖ ਜਿਸ ਚੀਜ਼ ਨੂੰ ਇੱਕ ਵਾਰੀ ਵੇਖ ਕੇ ਅਤੇ ਦੂਜੀ ਵਾਰੀ ਫਿਰ ਵਹਿੰਦਾ ਹੈ, ਇਹਦਾ ਮਤਲਬ ਉਹਨੇ ਉਹਨੂੰ ਛੱਡਿਆ ਨਹੀਂ ਹੈ। ਇੱਕ ਵਾਰੀ ਵੇਖ ਲਿਆ ਪਰ ਫਿਰ ਵਹਿੰਦਾ ਮੁੜ ਕੇ ਦੂਸਰੀ ਵਾਰੀ, ਇਹਦਾ ਮਤਲਬ ਅਜੇ ਉੱਥੇ ਹੈ। ਉਹ ਵੈਲਿਊ ਡਿੱਗੇਗੀ ਜਿੱਦਣ ਸੰਸਾਰ ਦੀ, ਉੱਦਣ ਵਿਰਾਗ ਪੈਦਾ ਹੋਵੇਗਾ, ਉਸ ਦਿਨ ਪੈਦਾ ਹੋਵੇਗਾ। ਤਾਂ ਜਿਹਦੀ ਹੁਣ ਵੈਲਿਊ ਖਤਮ ਹੋ ਗਿਆ, ਹੁਣ 500 ਦਾ ਨੋਟ ਹੈ ਜਿਹੜਾ ਪਹਿਲਾਂ ਪਿੱਛੇ ਇੰਡੀਆ ਦੇ ਵਿੱਚ ਹੋਇਆ, ਉਹ ਪੁਰਾਣਾ 500 ਵਾਲਾ 1000 ਵਾਲਾ, ਜੇ ਅੱਜ ਆਪਾਂ ਨੂੰ ਰਾਹ ਵਿੱਚ ਮਿਲ ਗਿਆ ਕਿੰਨੇ ਚੁੱਕਣਾ ਉਹਨੂੰ, ਕਿਉਂਕਿ ਪਤਾ ਹੈ ਉਹਦੀ ਵੈਲਿਊ ਖਤਮ ਹੋ ਗਈ। ਉਹ ਕਾਗਜ਼ ਹੈ, ਜਿਸ ਦਿਨ ਸਾਰਾ ਸੰਸਾਰ ਹੀ ਉਹ 1000 ਦਾ ਨੋਟ ਹੋ ਗਿਆ ਉਹ ਦਿਨ ਵਿਰਾਗ ਪੈਦਾ ਹੋਣਾ, ਉਹ ਬੜਾ, ਅਤੇ ਉਹ ਸਿਮਰਨ ਦੁਆਰਾ ਹੋਣਾ। ਫਿਰ ਗੱਲ ਬਣਨੀ ਹੈ, ਮੈਂ ਬੇਨਤੀ ਕਰ ਰਿਹਾ ਸੀ ਇਹ ਕੋਈ ਇਹ ਸਵਾਲਾਂ ਨਾਲ ਜਵਾਬ ਦੇਣ ਦੇ ਨਾਲ ਅਸੀਂ ਪਰਮਾਤਮਾ ਤੱਕ ਚਲੇ ਜਾਈਏ। ਕੁਝ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਦੇ ਨੇ ਜਿਹਦੇ ਵਿੱਚੋਂ ਇਹ ਕਲੀਅਰ ਹੋ ਜਾਏ, ਬੰਦੇ ਨੂੰ ਪਤਾ ਲੱਗ ਜਾਏ ਵੀ ਇਹ ਮਸਲਾ ਕੰਮ ਕਰਨ ਦਾ ਹੈ। ਸਵਾਲ ਜਵਾਬ ਤਾਂ ਹੁਣ ਅਸੀਂ ਵੀ ਕਰਦੇ ਹਾਂ, ਸੈਮੀਨਾਰਾਂ ਦਾ ਬਹੁਤ ਲਾਭ ਹੋਇਆ ਸੰਗਤ ਨੂੰ, ਸੈਮੀਨਾਰ ਸਵਾਲ ਜਵਾਬ ਹੀ ਹੁੰਦੇ ਨੇ। ਘੱਟੋ ਘੱਟ 12-14 ਅਸੀਂ ਹੁਣ ਤੱਕ ਕਰ ਚੁੱਕੇ ਹਾਂ ਪੰਜਾਬ ਦੀ ਧਰਤੀ 'ਤੇ, ਕੁਝ ਇੱਥੇ ਵੀ ਕੀਤੇ, ਉਹਨਾਂ ਦਾ ਲਾਭ ਜ਼ਰੂਰ ਹੋਇਆ। ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹਨਾਂ ਸੈਮੀਨਾਰਾਂ ਦੇ ਨਾਲ ਤੁਹਾਨੂੰ ਹੋਰ ਯਾਨੀ ਕਿ ਗੱਲਾਂ ਚੇਤੇ ਆਉਣੀਆਂ ਚਾਹੀਦੀਆਂ, ਤੁਸੀਂ ਹੋਰ ਚਲਾਕ ਹੋਣੇ ਚਾਹੀਦੇ। ਉਹਦੇ ਵਿੱਚ ਸਗੋਂ ਉਹਨਾਂ ਨੂੰ ਵਾਸ਼ ਕੀਤਾ ਜਾਂਦਾ, ਉਹਨਾਂ ਦੇ ਦਿਮਾਗ ਨੂੰ ਖਾਲੀ ਕੀਤਾ ਜਾਂਦਾ ਵੀ ਇੰਨੀਆਂ ਪੰਡਾਂ ਤੁਹਾਡੇ ਉੱਤੇ ਇਹ ਪੰਡਿਤ ਜਿਹੜੇ ਨੇ ਰੱਖ ਰਹੇ ਨੇ ਤੁਹਾਡੇ ਦਿਮਾਗ ਦੇ, ਵੀ ਜਿੱਥੇ ਗਏ ਤੁਸੀਂ ਆਹ ਸਵਾਲ ਦਾ ਝੰਡਾ ਖੜਾ ਕਰ ਦੇਣਾ, ਇਹ ਕੱਢੋ ਬਾਹਰ, ਇਸ ਜਾਣਕਾਰੀ ਨੂੰ ਝੂਠੇ ਗਿਆਨ ਨੂੰ ਬਾਹਰ ਕੱਢੋ ਅਤੇ ਅੰਦਰ ਖਾਲੀ ਕਰੋ, ਕਿਉਂਕਿ ਉੱਥੇ ਗੁਰੂ ਨੇ ਆ ਕੇ ਬਹਿਣਾ ਅਤੇ ਥਾਂ 'ਤੇ ਖਾਲੀ ਕੋਈ ਨਹੀਂ, ਕਿੰਨਾ ਕੁ ਨੂੰ ਬਿਠਾਇਆ ਹੋਇਆ। ਇਸ ਲਈ ਅੱਜ ਦਾ ਸ਼ੰਤ ਕੀ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਗੁਰੂ ਨੂੰ ਬਿਠਾਉਣਾ ਹੈ, ਆਪਾਂ ਇੱਕ ਕੁਰਸੀ 'ਤੇ ਕਿਸੇ ਹੋਰ ਨੂੰ ਪਾਉਣਾ ਹੋਵੇ ਤਾਂ ਪਹਿਲੇ ਨੂੰ ਕਹਿੰਦੇ ਹਾਂ ਵੀ ਤੂੰ ਖਾਲੀ ਕਰੇਗਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਅੱਖਰ ਦੋਵਾਂ ਪਾਸੇ ਲੱਗਦਾ, ਜਿੱਥੇ ਸਰੀਰਕ ਤੌਰ 'ਤੇ ਵੀ ਗੁਰੂ ਨੇ ਚਰਨ ਰੱਖੇ ਨੇ, ਪੈਰ ਰੱਖੇ ਨੇ, ਉਹਨਾਂ ਥਾਵਾਂ 'ਤੇ ਵੀ ਅਸਰ ਪਿਆ ਹੈ, ਉਹਨਾਂ ਥਾਵਾਂ ਦਾ ਪ੍ਰਭਾਵ ਹੈ। ਇਸ ਲਈ ਉਹ ਥਾਂ ਨਹੀਂ ਕਿਸੇ ਹੋਰ ਥਾਂ 'ਤੇ ਪੈਦਾ ਨਹੀਂ ਹੋ ਸਕਦੇ, ਜੇ ਗੁਰੂ ਸਾਹਿਬ ਨੇ ਆਪ ਕਿਹਾ, ਹੁਣ ਕਈ ਲੋਕ ਅੱਜ ਕਹਿੰਦੇ ਨੇ ਇਹ ਜੀ ਲੋਕਾਂ ਨੂੰ ਐਵੇਂ ਭਰਮ ਵਿੱਚ ਪਾਉਣ ਵਾਲੀ ਗੱਲ ਵੀ ਫਲਾਣਾ ਥਾਂ ਖਾਸ ਹੈ, ਉਹ ਤਾਂ ਇੱਕ ਬਿਲਡਿੰਗ ਹੀ ਹੈ ਕਹਿੰਦੇ ਹਰਿਮੰਦਰ ਸਾਹਿਬ। ਇਹ ਅਸੀਂ ਸੋਚ ਲਈਏ ਕਿ ਉਸ ਥਾਂ ਨੂੰ ਅੱਜ ਦਾ ਇੱਕ ਬੰਦਾ ਕਹਿੰਦਾ ਵੀ ਇਹ ਤਾਂ ਇੱਕ ਆਮ ਹੀ ਥਾਂ ਹੈ, ਥਾਵਾਂ ਵਿੱਚੋਂ ਕੀ ਕੱਢੋਗੇ, ਉਹਨੂੰ ਗੁਰੂ ਕੀ ਕਹਿੰਦਾ? ਗੁਰੂ ਉਹਨੂੰ ਕਹਿੰਦਾ ਡਿੱਠੇ ਸਭੇ ਥਾਂ ਨਹੀਂ ਤੁਧ ਜੇ ਆ। ਗੁਰੂ ਤਾਂ ਇਹ ਕਹਿ ਰਿਹਾ, ਆਪਾਂ ਕਹਿੰਦੇ ਹਾਂ ਉਹ ਹੀ ਚਾਰ ਇੱਟਾਂ ਲੱਗੀਆਂ ਨੇ, ਨਹੀਂ, ਫਿਰ ਆਪਾਂ ਉੱਥੇ ਕਦੀ ਅੰਦਰੋਂ ਉਸ ਤਰ੍ਹਾਂ ਗਏ ਨਹੀਂ। ਆਪਣੀ ਜ਼ਮੀਰ ਗਿਆਨ ਨੇ ਮਾਰ ਦਿੱਤੀ ਡੋਬ ਕੇ, ਤਾਂ ਨਹੀਂ ਪਤਾ ਲੱਗਦਾ ਵੀ ਇੱਥੇ ਕੁਝ ਹੋਰ ਵੀ ਹੈ, ਦੁਨੀਆਂ ਦੀਆਂ ਬਿਲਡਿੰਗਾਂ ਤੋਂ ਵੱਖਰਾ ਵਰਤਦਾ। ਨਹੀਂ ਤਾਂ ਉੱਥੇ ਜਦੋਂ ਗੁਰੂ ਕਹਿ ਰਿਹਾ ਕਿ ਨਹੀਂ ਤੁਦ ਜਿਹਾ ਕਿਉਂਕਿ ਤੈਨੂੰ ਬਦੋ ਪੁਰਖ ਵਿਦਾਤਾ, ਪੁਰਖ ਵਿਦਾਤੇ ਨੇ ਪਰਮੇਸ਼ਰ ਨੇ ਤੈਨੂੰ ਬਣਾਇਆ ਹੈ, ਤਾਂ ਤੂੰ ਸੋਇਆ, ਤਾਂ ਤੂੰ ਸੋਹਣਾ ਬੜਾ ਲੱਗਣਾ। ਵਸ ਦੀ ਸਗਨ ਅਪਾਰ, ਇਹਦੇ ਬੜੇ ਸੋਹਣੇ ਅਰਥ ਨੇ। ਵਸ ਦੀ ਸਗਨ, ਸਗਨ ਮੈਨੇ ਸੰਘਣੀ, ਵਸਦੀ ਮੈਨੇ ਵਸਦੀ ਹੈ, ਇਸਤਰੀ ਲਿੰਗ ਹੈ। ਹੁਣ ਭਾਵੇਂ ਉਹਨੂੰ ਵਸਦੀ ਕਿਹਾ ਵੀ ਅੰਮ੍ਰਿਤਸਰ ਦੇ ਵਿੱਚ ਭੀੜ ਬੜੀ ਹੈ, ਲੋਕ ਬੜੇ ਨੇ, ਚਲੋ ਇਹ ਵੀ ਆਪਾਂ ਲੈ ਲੈਂਦੇ ਹਾਂ, ਪਰ ਉਦੋਂ ਤਾਂ ਇੰਨੇ ਹੈ ਨਹੀਂ ਸਨ ਜਦੋਂ ਇਹ ਸ਼ਬਦ ਉਚਾਰੇ। ਜਦੋਂ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਉਦੋਂ ਤਾਂ ਇੰਨਾ ਮਤਲਬ ਇੰਨੀ ਭੀੜ ਨਹੀਂ ਸੀ ਉਸ ਟਾਈਮ ਅੰਮ੍ਰਿਤਸਰ ਦੇ ਵਿੱਚ, ਅਜੇ ਬਾਜ਼ਾਰ ਸ਼ੁਰੂ ਹੋਏ ਸਨ। ਫਿਰ ਇਹ ਕਿਹੜੀ ਚੀਜ਼ ਹੈ ਜਿਹਨੂੰ ਵਸ ਦੀ ਸਗਨ ਅਪਾਰ ਕਿਹਾ? ਵਸਦੀਆਂ ਹਨ ਕੌਣ? ਸ਼ਕਤੀਆਂ, ਪਰਮੇਸ਼ਰ ਦੀਆਂ ਸਾਰੀਆਂ ਸ਼ਕਤੀਆਂ ਉੱਥੇ ਸੰਘਣੀਆਂ ਵਸਦੀਆਂ ਨੇ, ਕੋਈ ਇੰਚ ਖਾਲੀ ਨਹੀਂ ਜਿੱਥੇ ਉੱਥੇ ਸ਼ਕਤੀ ਨਾ ਵਸਦੀ ਹੋਵੇ, ਪਾਵਰ ਨਾ ਵਸਦੀ ਹੋਵੇ, ਜਿੱਥੇ ਬਖਸ਼ਿਸ਼ ਨਾ ਹੋਵੇ, ਐਵੇਂ ਦਾ ਇੱਕ ਇੰਚ ਥਾਂ ਨਹੀਂ, ਉਹ ਦੁਨੀਆਂ ਤੋਂ ਵੱਖਰਾ ਥਾਂ ਹੈ। ਇਸ ਕਰਕੇ ਕਈ ਵਾਰੀ ਕਿਸੇ ਸਿੱਖ ਨੂੰ ਪੁੱਛੀਦਾ, ਇੱਧਰ ਸਿੰਘਾਂ ਨੂੰ ਪੁੱਛੀਦਾ ਵੀ ਠੀਕ ਲੱਗਦਾ ਇੱਥੇ, ਜੀ ਲੱਗ ਗਿਆ? ਕਹਿੰਦੇ ਬਾਕੀ ਤਾਂ ਚਲੋ ਸਾਰਾ ਕੁਝ ਠੀਕ ਹੈ, ਇੱਥੇ ਮੈਨੂੰ ਹਰਿਮੰਦਰ ਸਾਹਿਬ ਨਹੀਂ ਦਿਸਦਾ, ਹੈ ਨਾ ਉਹ ਅੰਦਰ ਕਿਤੇ ਥਾਂ ਬਣੀ ਹੋਈ, ਕੋਈ ਵੱਖਰੀ ਫੀਲਿੰਗ ਹੈ। ਫਿਰ ਥਾਵਾਂ ਦਾ ਵੀ ਅਸਰ ਹੈ, ਬਾਹਰਲੀਆਂ ਦਾ। ਇਹ ਜਿਹੜੀ ਲਹਿਰ ਚੱਲ ਰਹੀ ਹੈ ਕਿ ਥਾਵਾਂ ਦੇ ਕੋਈ ਅਰਥ ਨਹੀਂ, ਇਤਿਹਾਸਕ ਥਾਂ ਕੋਈ ਨਹੀਂ, ਕਈਆਂ ਨੇ ਤਾਂ ਆਪਣੀ ਰੋਟੀ ਇਸ ਗੱਲ ਤੋਂ ਹੀ ਕਮਾਉਣੀ, ਹੇਮਕੁੰਟ ਪਰਬਤ ਕਹਿੰਦੇ ਅਤੇ ਪਿਛਲੇ ਜਨਮ ਗੁਰੂ, ਪਿਛਲੇ ਜਨਮ ਤੋਂ ਅਸੀਂ ਕੀ ਲੈਣਾ? ਅਤੇ ਜੇ ਗੁਰੂ ਨੇ ਆਪ ਕਹਿ ਦਿੱਤਾ ਵੀ ਤੁਹਾਨੂੰ ਕੀ ਤਕਲੀਫ ਹੈ, ਜੇ ਉੱਥੇ ਲੋਕ ਜੇ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉੱਥੇ ਕੀਰਤਨ ਹੀ ਪੜਿਆ ਜਾਂਦਾ, ਉੱਥੇ ਬਾਣੀ ਪੜ੍ਹੀ ਜਾਂਦੀ, ਹੋਰ ਉੱਥੇ ਨਾਚ ਹੁੰਦਾ ਕੋਈ ਵੀ ਜਿਹਦਾ ਖੰਡਨ ਕਰਨਾ ਸੀ? ਫਿਰ ਕਹਿੰਦੇ ਜੀ ਇਸ ਤਰ੍ਹਾਂ ਹੋ ਜਾਏਗਾ, ਜੇ ਤੁਸੀਂ ਹੇਮਕੁੰਡ ਨੂੰ ਮੰਨਦੇ ਹੋ, ਫਿਰ ਗੁਰੂ ਅਮਰਦਾਸ ਪਹਿਲਾਂ ਗੰਗਾ 'ਤੇ ਜਾਂਦੇ ਸੀ, ਫਿਰ ਤੁਸੀਂ ਗੰਗਾ ਨੂੰ ਵੀ ਇਸ ਤਰ੍ਹਾਂ ਮੰਨੋਗੇ? ਵੇਖੋ, ਬੰਦੇ ਨੇ ਕੋਈ ਤਰਕ ਦੇਣਾ ਹੋਵੇ ਨਾ, ਉਹਦੀ ਕੋਈ ਲੱਤ ਬਾਂਹ ਹੋਣੀ ਚਾਹੀਦੀ ਹੈ। ਨਾਲੇ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਭੀੜ ਅੱਗੇ ਬੈਠੀ ਹੋਈ ਹੈ, ਇਹਨਾਂ ਨੇ ਕਿਹੜਾ ਦਿਮਾਗ ਨਾਲ ਸੋਚਣਾ, ਜੋ ਕੁਝ ਜੋ ਕਹਿਣਾ ਇਹਨਾਂ ਨੇ ਕਹਿ ਦੇਣਾ, ਵੀ ਇਹ ਤਾਂ ਸਾਡੇ ਨੇ, ਬਸ ਇਹ ਜੋ ਮਰਜ਼ੀ ਕਹੀ ਦੇਣਾ। ਜੇ ਕੋਈ ਬੰਦਾ ਇਹ ਕਹਿੰਦਾ ਹੈ ਵੀ ਜੇ ਹੇਮਕੁੰਡ ਸਾਹਿਬ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਪਿਛਲੇ ਜਨਮ ਦੀ ਧਰਤੀ ਮੰਨਦੇ ਹੋ, ਤਾਂ ਫਿਰ ਗੰਗਾ ਦੀ ਵੀ ਤੁਸੀਂ ਮੰਨੋਗੇ? ਗੁਰੂ ਅਮਰਦਾਸ ਜੀ 20 ਵਾਰੀ ਗਏ ਨੇ, ਉਹਨੂੰ ਇਹ ਨਹੀਂ ਪਤਾ ਵੀ ਹੇਮਕੁੰਡ ਸਾਹਿਬ ਦੇ ਸਿਧਾਂਤ ਵਿੱਚ ਅਤੇ ਗੰਗਾ ਦੇ ਸਿਧਾਂਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉੱਥੇ ਤਾਂ ਗੁਰੂ ਅਮਰਦਾਸ ਜੀ ਇੱਕ ਕਰਮ ਕਾਂਡ ਦੇ ਤਹਿਤ ਇਸ਼ਨਾਨ ਕਰਨ ਜਾਂਦੇ ਨੇ ਗੰਗਾ, ਅਤੇ ਉਹਨੂੰ ਸਿੱਖ ਨਹੀਂ ਮੰਨਣ ਲੱਗੇ ਉਸ ਗੰਗਾ ਨੂੰ। ਪਰ ਹੇਮਕੁੰਡ ਸਾਹਿਬ ਵਿੱਚ ਕੀ ਹੋ ਰਿਹਾ? ਉੱਥੇ ਤਾਂ ਕੋਈ ਕਰਮ ਕਾਂਡ ਨਹੀਂ, ਉੱਥੇ ਕੀ ਹੋ ਰਿਹਾ? ਇਹ ਵਿਦ ਕਰਤ ਤਪੱਸਿਆ ਪਇਓ, ਦਵੈਤ ਏਕ ਰੂਪ ਹੋਇ ਗਇਓ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉੱਥੇ ਅਸੀਂ ਬੰਦਗੀ ਕੀਤੀ ਹੈ, ਅਤੇ ਕੀ ਬੰਦਗੀ ਕਰਮ ਕਾਂਡ ਹੈ? ਕਿ ਸਿੱਖੀ ਤੋਂ ਬਾਹਰਲਾ ਕਰਮ ਹੈ ਕੋਈ? ਹੁਣ ਹੇਮਕੁੰਡ ਸਾਹਿਬ ਦਾ ਕੰਸੈਪਟ ਹੀ ਹੋਰ ਹੈ, ਗੰਗਾ ਦਾ ਕੰਸੈਪਟ ਹੀ ਹੋਰ ਹੈ, ਪਰ ਦੋਵਾਂ ਨੂੰ ਜੋੜ ਕੇ ਸਾਨੂੰ ਉੱਲੂ ਬਣਾਉਣ ਵਿੱਚ ਉਹਨਾਂ ਨੂੰ ਪਲ ਲੱਗਦਾ, ਕਿਉਂਕਿ ਆਪਾਂ ਤਾਂ ਪਹਿਲਾਂ ਹੀ ਉੱਲੂ ਹਾਂ, ਆਪਾਂ ਨੂੰ ਫਰਕ ਕੀ ਪੈਣਾ? ਜੋ ਸਾਡੇ ਵਾਲੇ ਬਾਬਾ ਜੀ ਨੇ ਕਹਿ ਦਿੱਤਾ ਉਹ ਠੀਕ ਹੈ ਸਾਰਾ ਕੁਝ। ਕੁਝ ਹੈ ਅੰਦਰ, ਉਹਨੂੰ ਵੇਖੋ ਵੀ ਇਹ ਕੀ ਹੋ ਰਿਹਾ ਹੈ। ਥਾਵਾਂ ਦੇ ਕੋਈ ਅਰਥ ਨੇ। ਵੇਖੋ ਸਾਧ ਸੰਗਤ ਜੀ, ਥਾਵਾਂ ਦੀ ਬੜੀ ਵੱਡੀ ਫਿਲੋਸਫੀ ਹੈ, ਇਹਦੀ ਕੀਮਤ ਦਾ ਪਤਾ ਤੁਹਾਨੂੰ ਇੱਥੇ ਵਿਦੇਸ਼ਾਂ ਵਿੱਚ ਆ ਕੇ ਇਦੋਂ ਵੀ ਜ਼ਿਆਦਾ ਲੱਗਦਾ ਹੋਵੇਗਾ। ਮੈਂ ਆਪ ਜੀ ਨੂੰ ਸ਼ਰਤੀਆ ਕਹਿੰਦਾ ਕਿ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਇੱਥੇ ਗੁਰੂ ਘਰ ਨਾ ਹੋਣ ਤਾਂ 50% ਤੁਹਾਡੇ ਪੰਜਾਬੀ ਇੱਥੋਂ ਵਾਪਸ ਮੁੜ ਜਾਣ, ਉਹ ਨਹੀਂ ਰਹਿੰਦੇ ਇੱਥੇ। ਇਹ ਗੁਰਦੁਆਰੇ ਨੇ ਜਿਹੜੇ ਇੱਥੇ ਆ ਜਾਂਦੇ ਨੇ ਘੜੀ, ਭਾਵੇਂ 8ਵੇਂ ਦਿਨ ਹੀ ਆਉਣ, ਇੱਥੇ ਸੇਵਾ ਸਿਮਰਨ ਲੰਗਰ ਛਕਿਆ ਵਰਤਾਇਆ, ਆਪਸ ਵਿੱਚ ਕੋਈ 2-4 ਮਿੱਤਰ ਮਿਲ ਪਏ, ਕੋਈ ਗੱਲ ਸਾਂਝੀ ਕਰ ਲਈ ਅਤੇ 8 ਦਿਨਾਂ ਜੋਗੇ ਹੋ ਗਏ। ਇਹਨਾਂ ਨੇ ਰੋਕਿਆ ਹੋਇਆ, ਇਹ ਖੁਰਾਕ ਮਿਲਦੀ ਇੱਥੋਂ। ਅਤੇ ਕਹਿੰਦੇ ਥਾਂ ਦਾ ਅਸਰ ਹੀ ਕੋਈ ਨਹੀਂ ਹੁੰਦਾ, ਥਾਵਾਂ ਦਾ ਅਸਰ ਹੁੰਦਾ ਹੈ। ਇਹ ਸਿਰਫ ਅਤੇ ਸਿਰਫ ਇੱਕ ਇਸ ਵਾਸਤੇ ਕੀਤਾ ਜਾ ਰਿਹਾ ਕਿ ਜਿਹੜਾ ਮਾਇੰਡ ਹੈ ਉਹ ਅਸਥਾਨਾਂ ਤੋਂ, ਉਹਦਾ ਜਿਹੜਾ ਆਸਥਾ ਹੈ, ਭਾਵਨਾ ਹੈ, ਉਹਨੂੰ ਖੰਡਿਤ ਕਰ ਦਿੱਤਾ ਜਾਏ, ਤੋੜ ਦਿੱਤਾ ਜਾਏ। ਇਹ ਤਰੀਕਾ ਹੈ। ਇਸ ਲਈ ਥਾਵਾਂ ਦਾ ਅਸਰ ਹੈ। ਅੱਜ ਤੱਕ ਸਿੱਖ ਆਪਣੀ ਅਰਦਾਸ ਦੇ ਵਿੱਚ ਇਹ ਕਹਿੰਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਉਹਨਾਂ ਦੇ ਦਰਸ਼ਨ ਬਖਸ਼ੋ। ਔਰ ਗੁਰੂ ਅਸਥਾਨਾਂ ਦੇ ਵਿੱਚ ਕਲਾ ਵਰਤਦੀ ਏ, ਬਖਸ਼ਾਂ ਵਰਤਦੀਆਂ ਨੇ। ਆ ਪਿੱਛੇ ਜੀ ਕੋਈ ਸੰਗਤ, ਪਿਛਲੇ ਸਾਲਾਂ ਦੀ ਗੱਲ ਹੈ, ਕਿਉਂਕਿ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਜੀ 17 ਸਾਲ ਰਹੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹ ਪਾਕਿਸਤਾਨ ਵਿੱਚ ਰਹਿ ਗਿਆ, ਤਾਂ ਉੱਥੇ ਇੱਕ ਥਾਂ ਹੈ ਜਿੱਥੇ ਬਾਰਡਰ ਦੇ ਉੱਤੇ ਖਲੋ ਕੇ ਵੇਖੀਏ ਅਤੇ ਜੇ ਮੌਸਮ ਸਾਫ਼ ਹੋਵੇ ਨਾ ਬਿਲਕੁਲ, ਅਤੇ ਥੋੜ੍ਹੇ ਜਿਹੇ ਕਿਲੋਮੀਟਰ ਪੈਂਦਾ ਉੱਥੋਂ ਕਰਤਾਰਪੁਰ ਸਾਹਿਬ ਬਾਰਡਰ ਤੋਂ, ਤਾਂ ਡੇਰਾ ਬਾਬਾ ਨਾਨਕ ਦਾ ਜਿਹੜਾ ਉਹ ਸਥਾਨ ਬਣਿਆ ਹੋਇਆ ਹੈ, ਤਾਂ ਉੱਥੋਂ ਦਰਸ਼ਨ ਹੁੰਦੇ ਨੇ ਮਹਾਰਾਜ ਦੇ ਸਥਾਨ ਦੇ, ਕਰਤਾਰਪੁਰ ਸਾਹਿਬ। ਤਾਂ ਉੱਥੇ ਗੁਰੂ ਕੇ ਸਵਾਰਿਓ ਅਸਥਾਨ ਛੋਟਾ ਜਿਹਾ, ਮੇਰੇ ਖਿਆਲ ਕਾਰ ਸੇਵਾ ਵਾਲਿਆਂ ਦਾ ਵੀ ਬਣਿਆ ਹੋਇਆ, ਲੰਗਰ ਵੀ ਚੱਲਦਾ ਹੈ। ਅਤੇ ਜੇ ਮੌਸਮ ਸਾਫ਼ ਹੋਵੇ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ। ਉੱਥੇ ਇੱਕ ਵਾਰੀ ਸੰਗਤ ਪਈ, ਸਿਆਲ ਦੇ ਦਿਨ ਸਨ, ਸੰਗਤ ਗਈ ਅਤੇ ਉਹਨਾਂ ਨੇ ਕਿਹਾ, ਜਦੋਂ ਦੂਰੋਂ ਦਰਸ਼ਨ ਕੀਤੇ ਅਤੇ ਉਹਨਾਂ ਦੇ ਮਨ ਵਿੱਚ ਵਿਰਾਗ ਆ ਗਿਆ ਵੀ ਸਾਡੇ ਬਾਬੇ ਨਾਨਕ ਦਾ ਸਥਾਨ ਹੈ, ਅਤੇ ਵੇਖੋ ਕਿਵੇਂ ਦਾ 1947 ਦੇ ਵਿੱਚ ਕਿਵੇਂ ਦੀ ਹੱਦ ਬਣਾਈ, ਵੀ ਆ ਥੋੜ੍ਹੇ ਜਿਹਾ ਮੀਲ ਨੇ, ਵੀ ਜੇ ਗੁਰਦੁਆਰਾ ਸਾਹਿਬ ਵਿੱਚ ਲੈ ਲੈਂਦੇ ਤਾਂ ਅੱਜ ਅਸੀਂ ਦਰਸ਼ਨ ਕਰ ਲੈਣੇ ਸੀ ਸਥਾਨ ਦੇ। ਉਹਨਾਂ ਨੇ ਕਿਹਾ ਵੀ ਅਸੀਂ ਇੱਕ ਕੰਮ ਕਰਨਾ ਚਾਹੁੰਦੇ, ਜਿਹੜੇ ਬਾਰਡਰ ਪੁਲਿਸ ਜਿਹੜੀ ਹੈ, BSF ਜਿਹੜੀ ਹੈ, ਉਹਨਾਂ ਨੇ ਅਫੀਸਰ ਨਾਲ ਗੱਲ ਕੀਤੀ, ਸੰਗਤ ਨੇ ਉੱਥੇ ਬਹਿ ਕੇ ਕੀਰਤਨ ਕੀਤਾ ਉਹਨਾਂ ਨੇ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ। ਜਦੋਂ ਕੀਰਤਨ ਕੀਤਾ, ਕਹਿਣ ਲੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਜਦੋਂ ਅਰਦਾਸ ਹੋਵੇ ਨਾ ਤਾਂ ਦੇਗ ਉੱਥੇ ਗੁਰਦੁਆਰਿਓਂ ਬਣ ਕੇ ਆਵੇ ਪਾਕਿਸਤਾਨ ਦੇ ਵਿੱਚੋਂ, ਭਾਵੇਂ ਬਾਰਡਰ 'ਤੇ ਗ੍ਰੰਥੀ ਸਿੰਘ ਲੈ ਕੇ ਆ ਜਾਏ। ਉਹ ਕਹਿੰਦੇ ਵੀ ਇਹ ਅਸੀਂ ਉਪਰਾਲਾ ਕਰ ਲੈਂਦੇ ਹਾਂ, ਉੱਧਰਲਿਆਂ ਨੂੰ ਕਹਿੰਦੇ ਹਾਂ, ਸਿਪਾਹੀਆਂ ਨੂੰ ਵੀ ਤੁਸੀਂ ਗ੍ਰੰਥੀ ਸਿੰਘ ਨੂੰ ਕਹਿ ਦਿਓ ਵੀ ਸੰਗਤ ਇੱਧਰ ਇੰਡੀਆ ਦੀ, ਇੱਧਰ ਪੰਜਾਬ ਦੀ ਕਹਿੰਦੀ ਵੀ ਦੇਗ ਬਣਾ ਕੇ ਉੱਧਰੋਂ ਲਿਆਓ, ਅਸੀਂ ਛਕਣੀ ਅਰਦਾਸ ਕਰਨੀ। ਉੱਧਰ ਉਹ ਸਿਨਿਆ ਲੈ ਕੇ ਗਏ, ਉਹਨਾਂ ਨੇ ਗ੍ਰੰਥੀ ਸਿੰਘ ਨੇ ਕਿਹਾ ਵੀ ਠੀਕ ਹੈ। ਉਹਨੇ ਦੇਗ ਬਣਾਈ ਅਤੇ ਬਾਣੀ ਪੜ੍ਹਦਾ ਹੋਇਆ ਸੀਸ ਦੇ ਉੱਤੇ ਚੁੱਕ ਕੇ ਅਤੇ ਲੈ ਕੇ ਆਇਆ, ਇੱਧਰ ਸੰਗਤ ਖੜ੍ਹੀ ਹੋਈ ਹੈ। ਉਹ ਗ੍ਰੰਥੀ ਸਿੰਘ ਜਿਹੜਾ ਨਾ, ਜਦੋਂ ਦੇਗ ਦੇਣ ਲੱਗਾ ਉਹਨਾਂ ਨੇ ਰੋਕ ਦਿੱਤਾ, ਕਹਿਣ ਲੱਗੇ ਤੂੰ ਆਪ ਨਹੀਂ ਫੜਾ ਸਕਦਾ, ਤੂੰ ਸਿਰਫ ਇੱਥੋਂ ਤੱਕ ਆ ਸਕਣਾ, ਅੱਗੋਂ ਅਸੀਂ ਆਪ ਫੜਾਵਾਂਗੇ। ਉਹਦੇ ਵਿਚਾਰੇ ਦਾ ਬੜਾ ਮਨ ਵਿੱਚ ਵਿਰਾਗ ਆਇਆ ਵੀ ਦੇਗ ਹੀ ਫੜਾਉਣੀ, ਇਹਦੇ ਵਿੱਚ ਕਿਹੜੀ ਕੋਈ ਹੋਰ ਚੀਜ਼ ਹੈ। ਪਰ ਕਹਿੰਦੇ ਨਹੀਂ, ਚਲੋ BSF ਵਾਲਿਆਂ ਨੇ ਦੇਗ ਫੜਾ ਦਿੱਤੀ। ਸਿਆਲ ਦੇ ਦਿਨ ਸਨ, ਗੁਰਦੁਆਰੇ ਦੇ ਦਰਸ਼ਨ ਨਹੀਂ ਸਨ ਕਹਿੰਦੇ ਹੁੰਦੇ, ਇਹ ਸਿੰਘ ਨੇ ਸੁਣਾਇਆ ਜਿਹੜਾ ਵਿੱਚ ਸੀ। ਕਹਿੰਦੇ ਧੁੰਦ ਪਈ ਹੋਈ ਸੀ ਥੋੜ੍ਹੀ ਥੋੜ੍ਹੀ, ਅਸੀਂ ਫਿਰ ਕਹਿੰਦੇ ਉੱਥੇ ਅਰਦਾਸ ਕੀਤੀ ਦੇਗ ਰੱਖ ਕੇ, ਦੇਗ ਉੱਧਰੋਂ ਆਈ ਸੀ, ਸਾਨੂੰ ਇਹ ਵੀ ਖੁਸ਼ੀ ਸੀ ਦੇਗ ਉਸ ਸਥਾਨ ਤੋਂ ਆਈ। ਤਾਂ ਸਾਧ ਸੰਗਤ ਜੀ ਉਹ ਕਹਿੰਦਾ ਵੀ ਜਦੋਂ ਅਸੀਂ ਅਰਦਾਸ ਕੀਤੀ ਨਾ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਸਨ ਹੁੰਦੇ, ਪਰ ਜਦੋਂ ਅਰਦਾਸ ਕਰਦੇ ਹਾਂ ਬੇਨਤੀ ਆਈ ਨਾ ਵਿੱਚ ਵੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨ ਬਖਸ਼ੋ, ਕਹਿੰਦੇ ਅਸੀਂ ਅੱਖ ਚੁੱਕ ਕੇ ਵੇਖਿਆ ਇੱਕਦਮ ਪਤਾ ਨਹੀਂ ਕਿਵੇਂ ਹਨੇਰੀ ਆਈ, ਹਵਾ ਆਈ, ਉਹ ਸਾਰੀ ਧੁੰਦ ਲੈ ਗਈ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਉਸ ਵੇਲੇ। ਕਹਿੰਦੇ ਅਸੀਂ ਆਪ ਦਰਸ਼ਨ ਕੀਤੇ ਨੇ, ਫਿਰ ਉੱਥੋਂ ਦੀ ਦੇਗ ਛਕੀ। ਇਹ ਗੁਰੂ ਧਾਮਾਂ ਦਾ, ਗੁਰੂ ਸਾਹਿਬ ਨੇ ਗੁਰੂ ਅਸਥਾਨ ਤਾਂ ਬਣਾਏ ਸਨ ਵੀ ਇੱਥੇ ਆਸਥਾ ਬਣੀ ਰਹੇ। ਪਰ ਉਸ ਗੁਰਦੁਆਰੇ ਦਾ ਸਰੂਪ ਕੀ ਹੋਣਾ ਚਾਹੀਦਾ ਹੈ, ਇਹ ਹੁਣ ਅਸੀਂ ਵੇਖਣਾ ਘੱਟੋ ਘੱਟ ਵੀ ਉਹ ਕਿਵੇਂ ਦਾ ਹੋਣਾ ਚਾਹੀਦਾ, ਗੁਰਦੁਆਰੇ ਦੇ ਵਿੱਚ ਕੀ ਹੋਣਾ ਚਾਹੀਦਾ, ਅਤੇ ਕੰਮ ਆਪਣਾ ਨਾ ਹੁਣ। ਇਹ ਗੁਰੂ ਕਿਰਪਾ ਕਰੇ, ਇਹਦਾ ਸੁਧਾਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਆਪਾਂ ਇਹਨੂੰ ਠੀਕ ਕਰ ਸਕਦੇ ਹਾਂ। ਤਾਂ ਇੱਥੇ ਮਹਾਰਾਜ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਜਾ ਕੇ ਮੇਰਾ ਪੂਰਾ ਗੁਰੂ ਬੈਠਦਾ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਬੜਾ ਸੋਹਣਾ। ਇਹ ਬਾਹਰੀ ਅਰਥ ਹੈ ਅਤੇ ਆਪਾਂ ਅੰਦਰੂਨੀ ਅਰਥ ਵੀ ਨਾਲ ਲੈਣਾ, ਉਹ ਥਾਂ ਉਹ ਸਰੀਰ ਵੀ ਬੜਾ ਸੁਹਾਵਣਾ ਜਿਹਦੇ ਵਿੱਚ ਗੁਰੂ ਬਾਣੀ ਰੂਪ ਬਣ ਕੇ ਵੱਸਦਾ, ਸ਼ਬਦ ਰੂਪ ਬਣ ਕੇ ਨਿਵਾਸ ਕਰਦਾ। ਉਹ ਸਰੀਰ ਵੀ ਇੱਕ ਚੱਲਦਾ ਫਿਰਦਾ ਗੁਰਦੁਆਰਾ ਹੈ ਜਿੱਥੇ ਪੂਰਾ ਗੁਰੂ ਸ਼ਬਦ ਰੂਪ ਬਣ ਕੇ ਟਿਕਿਆ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਸਿੱਖੀ ਸੋ ਥਾਨ ਭਾਲਿਆ, ਗੁਰੂ ਕੇ ਸਿੱਖਾਂ ਨੇ ਉਸ ਥਾਂ ਦੀ ਖੋਜ ਕੀਤੀ ਹੈ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ, ਜਿਹੜੀ ਜਿਹੜੀ ਥਾਂ 'ਤੇ ਦਸ ਪਾਤਸ਼ਾਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ, ਉੱਥੇ ਉੱਥੇ ਉਹਨਾਂ ਥਾਵਾਂ ਦੀ ਗੁਰਸਿੱਖਾਂ ਨੇ ਖੋਜ ਕੀਤੀ ਹੈ, ਉਹਨੂੰ ਲੱਭਿਆ। ਗੁਰਸਿੱਖੀ ਸੋ ਥਾਨ ਭਾਲਿਆ, ਭਾਲਿਆ ਮੈਨੇ ਖੋਜਿਆ, ਲੈ ਧੂੜ ਮੁੱਖ ਲਾਵਾ, ਉੱਥੋਂ ਦੀ ਧੂੜ ਲੈ ਕੇ ਮਸਤਕ 'ਤੇ ਲਾਈ ਹੈ, ਨਮਸਕਾਰ ਕੀਤੀ ਹੈ ਔਰ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਹੁਣ ਇੱਥੋਂ ਤੱਕ ਤਾਂ ਬਾਹਰੀ ਕਿਰਿਆ ਹੈ ਵੀ ਗੁਰੂ ਅਸਥਾਨਾਂ ਨੂੰ ਲੱਭਣਾ ਅਤੇ ਧੂੜ ਮੱਥੇ ਨੂੰ ਲਾਉਣੀ। ਹੁਣ ਅੰਦਰੂਨੀ ਕਮਾਈ ਦੀ ਗੱਲ ਕਰਦੇ ਨੇ ਅਗਲੀਆਂ ਪੰਕਤੀਆਂ ਦੇ ਵਿੱਚ ਵੀ ਇੱਥੋਂ ਤੱਕ ਸੀਮਤ ਨਹੀਂ ਰਹਿਣਾ, ਇਹ ਇੱਕ ਬਾਹਰੀ ਕਿਰਿਆ ਹੈ, ਧੂੜ ਲਈ ਹੈ, ਲੰਗਰ ਛਕਿਆ, ਲੰਗਰ ਵਰਤਾਇਆ, ਸੇਵਾ ਕੀਤੀ, ਗੁਰਦੁਆਰੇ ਆਏ, ਹੁਣ ਕੀ ਕਰਨਾ ਹੈ। ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ, ਹੁਣ ਸਿੱਖ ਨਿਤਨੇਮੀ ਵੀ ਹੋਣਾ ਚਾਹੀਦਾ, ਨਾਮ ਨੂੰ ਧਿਆਉਂਦਾ ਹੋਵੇ ਉਹ, ਆਪਣੇ ਅੰਦਰ ਨੂੰ ਸ਼ੁੱਧ ਕਰੇ, ਆਪਣੇ ਕੰਮਾਂ ਨੂੰ ਸ਼ੁੱਧ ਕਰੇ, ਪਵਿੱਤਰ ਕਰੇ, ਜੀਵਨ ਨੂੰ ਸ਼ੁੱਧ ਕਰੇ। ਉਹ ਜਿਨ੍ਹਾਂ ਨੇ ਨਾਮ ਧਿਆਇਆ, ਫਿਰ ਗੁਰਸਿੱਖਾਂ ਨੇ ਇੱਥੋਂ, ਕਿਉਂਕਿ ਇਹ ਲੈਸਨ ਮਿਲਣਾ ਵੀ ਨਾਮ ਜਪਣਾ, ਬਾਣੀ ਪੜ੍ਹਨੀ, ਚੰਗਾ ਜੀਵਨ ਜਿਉਣਾ, ਤਾਂ ਗੁਰੂ ਕੇ ਸਿੱਖਾਂ ਦੀ ਘਾਲ ਜਿਹੜੀ ਸੀ ਥਾਂ ਪੈ ਗਈ, ਪ੍ਰਵਾਨ ਹੋ ਗਈ ਉਹਨਾਂ ਦਾ ਜੀਵਨ ਜਿਨ੍ਹਾਂ ਨੇ ਨਾਮ ਜਪਿਆ। ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ, ਗੁਰੂ ਰਾਮਦਾਸ ਜੀ ਕਹਿੰਦੇ ਨੇ ਪੂਰੇ ਸਤਿਗੁਰੂ ਦੀ ਪੂਜਾ ਕੀਤੀ ਹੈ। ਹੁਣ ਇੱਥੇ ਪੂਜਿਆ ਸ਼ਬਦ ਸਿੱਧਾ ਲਿਖਿਆ ਹੋਇਆ, ਇੱਥੇ ਇਹ ਨਹੀਂ ਕਿ ਕਿਹਾ ਹੋਇਆ ਕਿ ਕੋਈ ਇੱਥੇ ਵਿਚਾਰ ਕੀਤੀ ਹੈ ਜਾਂ ਇਕੱਲੀਆਂ ਗੱਲਾਂ ਨਾਲ ਹੀ ਜਾਂ ਮਨ ਵਿੱਚ ਹੀ ਸਤਿਕਾਰ ਰੱਖਿਆ। ਆ ਭਾਈ ਸਾਹਿਬ ਹੋਰਾਂ ਨੇ ਬੜੀ ਸੋਹਣੀ ਗੱਲ ਦੱਸੀ, ਉਹ ਕਹਿੰਦੇ ਵੀ ਸਾਡੇ ਅੱਜ ਦੇ ਜਿਹੜੇ ਤਰਕਵਾਦੀ ਪ੍ਰਚਾਰਕ ਨੇ ਉਹ ਕਹਿੰਦੇ ਨੇ ਧੂੜ ਦੀ ਕੋਈ ਗੱਲ ਨਹੀਂ, ਮੱਥਾ ਟੇਕਣ ਦੀ ਕੋਈ ਗੱਲ ਨਹੀਂ, ਬੰਦੇ ਦੇ ਮਨ ਵਿੱਚ ਹੀ ਸਤਿਕਾਰ ਹੋਵੇ ਤਾਂ ਉਹ ਹੀ ਮੱਥਾ ਟੇਕਣਾ, ਇਹ ਚੱਲਦਾ ਨਾ ਆਮ ਤੌਰ 'ਤੇ। ਗੱਲ ਉਹਨਾਂ ਨੇ ਬੜੀ ਸੋਹਣੀ ਕਹੀ, ਉਹ ਕਹਿੰਦੇ ਵੀ ਇੱਕ ਬੰਦਾ ਸਾਹਮਣੇ ਸਿਪਾਹੀ ਖੜਾ ਹੈ ਸੜਕ ਦੇ ਉੱਤੇ ਅਤੇ ਅਫਸਰ ਦੀ ਗੱਡੀ ਲੰਘਦੀ, ਤੁਸੀਂ ਵੇਖਿਆ ਹੋਣਾ ਆਪਣੇ ਪੰਜਾਬ ਦੇ ਵਿੱਚ, ਅਤੇ ਉਹ ਸਲੂਟ ਮਾਰਦਾ, ਜਾਂ ਫੌਜ ਦੇ ਵਿੱਚ ਪਰੇਡ ਹੁੰਦੀ ਅਤੇ ਉਹ ਸਲੂਟ ਮਾਰਦੇ ਨੇ ਆਪਣੇ ਅਫਸਰ ਨੂੰ। ਕਦੀ ਉਹਨਾਂ ਨੇ ਕਿਹਾ ਵੀ ਸਾਡੇ ਮਨ ਵਿੱਚ ਤਾਂ ਅਫਸਰ ਦੇ ਵਾਸਤੇ ਸਤਿਕਾਰ ਹੈ, ਅਸੀਂ ਕਾਹਦੇ ਲਈ ਇੰਜ ਕਰੀਏ। ਉਹ ਵੀ ਸਰੀਰ ਦੇ ਨਾਲ ਐਕਸ਼ਨ ਕਰਦੇ ਨੇ, ਸਲੂਟ ਮਾਰਦੇ ਨਾ ਸਰੀਰ ਦੇ ਨਾਲ, ਫਿਰ ਉਹ ਵੀ ਕਹਿ ਦੇਣਗੇ ਸਾਡੇ ਤਾਂ ਅੰਦਰ ਹੀ ਸਤਿਕਾਰ ਹੈ, ਅਸੀਂ ਕਾਹਦੇ ਲਈ ਸਲੂਟ ਮਾਰਨਾ। ਜੇ ਅੰਦਰ ਸਤਿਕਾਰ ਹੈ ਸਰੀਰ ਜ਼ਰੂਰ ਝੁਕੇਗਾ, ਜਿਨ੍ਹਾਂ ਦਾ ਸਰੀਰ ਨਹੀਂ ਝੁਕਦਾ ਅਤੇ ਜਿਹੜੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਕੋਈ ਫਾਇਦਾ ਨਹੀਂ ਇਸ ਮੱਥਾ ਟੇਕਣ ਦਾ ਅਤੇ ਚਰਨ ਧੂੜ ਲੈਣ ਦਾ ਕੋਈ ਫਾਇਦਾ ਨਹੀਂ, ਉਹਨਾਂ ਦਾ ਮਤਲਬ ਵੀ ਇੰਨਾ ਹੈ ਕਿ ਉਹਨਾਂ ਦੇ ਆਪਣੇ ਅੰਦਰ ਸਿੱਖੀ ਹੈ ਹੀ ਨਹੀਂ, ਉਹਨਾਂ ਦੇ ਵਿੱਚ ਕੱਖ ਵੀ ਨਹੀਂ, ਅੰਦਰ ਸੁੱਕਾ ਸੜਿਆ ਪਿਆ ਉਸ ਗਿਆਨ ਦੇ ਵਿੱਚ। ਜੇ ਅੰਦਰ ਸਾਧ ਸੰਗਤ ਜੀ ਕੁਝ ਹੋਵੇਗਾ, ਉਦਾਹਰਣਾਂ ਉਹਨਾਂ ਨੇ ਬੜੀਆਂ ਸੋਹਣੀਆਂ ਦਿੱਤੀਆਂ ਨੇ। ਉਹ ਕਹਿੰਦੇ ਨੇ ਕਦੀ ਇਹ ਮਾਂ ਕੋਈ ਨਹੀਂ ਕਹਿੰਦੀ ਵੀ ਆਪਣੇ ਬੱਚੇ ਨਾਲ ਮੈਨੂੰ ਮਨੋ ਹੀ ਪਿਆਰ ਹੈ, ਮੈਂ ਕਦ ਲਈ ਗੋਦੀ ਵਿੱਚ ਚੁੱਕ ਕੇ ਛਾਤੀ ਨਾਲ ਲਾਉਣਾ। ਉੱਥੇ ਤਾਂ ਸਰੀਰਕ ਕਿਰਿਆ ਕਰਦੀ ਹੋ। ਜਦੋਂ ਦੋ ਭਰਾ ਮਿੱਤਰ ਆਪਸ ਵਿੱਚ ਮਿਲਦੇ ਨੇ ਤਾਂ ਜੱਫੀ ਪਾ ਕੇ ਮਿਲਦੇ ਨੇ, ਉੱਥੇ ਨਹੀਂ ਕਹਿੰਦੇ ਕੋਈ ਗੱਲ ਨਹੀਂ ਮਨ ਵਿੱਚ ਪਿਆਰ ਹੈ ਹੀ ਹੈ ਨਾ ਸਾਰਾ ਕੋਈ। ਕਿ ਗੁਰੂ 'ਤੇ ਤੁਹਾਨੂੰ ਇਹ ਸ਼ੰਕਾ ਉੱਠਦਾ ਵੀ ਕਿਉਂ ਕੋਈ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨ ਨੂੰ ਫਤਿਹ ਬੁਲਾਉਣ 'ਤੇ ਤਰਕ ਕਰੀ ਜਾਂਦਾ, ਕੋਈ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ 'ਤੇ ਕਰੀ ਜਾਂਦਾ, ਕਿਸੇ 'ਤੇ? ਕਿਉਂਕਿ ਬਾਕੀ ਦੇ 1430 ਅੰਗ ਨੇ ਉਹ ਤਾਂ ਆਪਾਂ ਵਿੱਚੋਂ ਪੜ੍ਹਨੇ ਨਹੀਂ, ਲੈਣੇ ਨਹੀਂ ਸ਼ਬਦ। ਆਪਾਂ ਨੂੰ ਇਹੀ ਪੰਜ ਚਾਰ ਗੱਲਾਂ ਦੇ ਸਿਰ 'ਤੇ ਰੋਟੀ ਕਮਾਉਣੀ ਹੈ ਅਤੇ ਉਂਝ ਮੰਗ ਲੈਣੇ ਚਾਹੀਦੇ ਨੇ, ਚਾਰ ਪੈਸੇ ਕਿਤਿਓਂ ਮਿਲ ਜਾਂਦੇ ਨੇ, ਸੰਗਤ ਨੂੰ ਕਹਿ ਦਿਆ ਕਰੋ। ਪਰ ਗੁਰੂ ਕੇ ਇਹ ਜਿਹੜੇ ਚੀਜ਼ਾਂ ਬਣੀਆਂ ਹੋਈ ਗੁਰਦੁਆਰੇ ਦੀਆਂ, ਇਹਦੇ ਉੱਤੇ ਤਰਕ ਨਾ ਆਪਾਂ ਕਰੀਏ। ਗੁਰੂ ਦਾ ਦਿੱਤਾ ਖਾਣਾ ਅਤੇ ਗੁਰੂ ਨੂੰ ਚੈਲੇਂਜ ਕਰਨਾ ਵੀ ਕਿਉਂ ਤੁਸੀਂ ਪਰਿਕਰਮਾ ਕਰਦੇ ਹੋ, ਕੀ ਫਾਇਦਾ ਇਹਦਾ ਜੀ? ਇਸ ਕਰਕੇ ਇੱਥੇ ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ ਗੁਰੂ ਦੀ ਪੂਜਾ ਕੀਤੀ ਹੈ, ਤਿੰਨ ਹਰ ਪੂਜ ਕਰਾਵਾ, ਪਰਮੇਸ਼ਰ ਆਪ ਗੁਰੂ ਉਹਨਾਂ ਦੀ ਪੂਜਾ ਕਰਾਉਂਦਾ ਹੈ। ਪਰ ਉਹ ਨਹੀਂ ਕਹਿੰਦੇ ਸਾਡੀ ਪੂਜਾ ਕਰੋ, ਅਤੇ ਨਾ ਹੀ ਉਹ ਕਰਵਾਉਂਦੇ ਨੇ, ਗੁਰੂ ਕਹਿੰਦਾ, ਗੁਰੂ ਚਾਹੁੰਦਾ। ਅਤੇ ਗੁਰਸਿੱਖੀ ਦਾ ਜਥੇਬੰਦੀ ਦਾ ਇਹ ਢਾਂਚਾ ਹੈ ਕਿ ਕੌਮ ਉਹ ਕਾਇਮ ਰਹੇਗੀ ਜਿਹਦੇ ਵਿੱਚ ਜਥੇਬੰਦੀ ਔਰ ਜਥੇਦਾਰੀ ਹੈ, ਉਹਦੇ ਤੋਂ ਬਿਨਾਂ ਕੌਮ ਖਿਲਰੀ ਰਹੇਗੀ। ਔਰ ਇਹਨਾਂ ਦੋਵਾਂ ਚੀਜ਼ਾਂ ਨੂੰ ਅੱਜ ਤੋੜਨ ਦਾ ਯਤਨ ਕੀਤਾ ਜਾ ਰਿਹਾ। ਠੀਕ ਹੈ, ਸਮੇਂ ਦੇ ਮੁਤਾਬਕ ਜਥੇਦਾਰ ਜਾਂ ਕੋਈ ਸਾਡਾ ਆਗੂ ਕਮਜ਼ੋਰ ਹੋ ਸਕਦਾ ਹੈ, ਉਹ ਸਮੇਂ ਦੀ ਹਾਲਤ ਹੈ, ਉਸ ਬੰਦੇ ਦੀ ਕਮਜ਼ੋਰੀ ਹੈ, ਨਾ ਉਸ ਪੋਸਟ ਦੀ ਕਮਜ਼ੋਰੀ ਹੈ, ਨਾ ਉਸ ਥਾਂ ਦੀ ਕਮਜ਼ੋਰੀ ਹੈ। ਅਕਾਲ ਤਖਤ ਸਾਹਿਬ ਦਾ ਜਥੇਦਾਰ ਕਮਜ਼ੋਰ ਹੋ ਸਕਦਾ ਹੈ, ਅਕਾਲ ਤਖਤ ਸਾਹਿਬ ਦੀ ਜਥੇਦਾਰੀ ਕਮਜ਼ੋਰ ਨਹੀਂ ਹੋ ਸਕਦੀ। ਜੇ ਇੱਕ ਦਿਨ ਕਮਜ਼ੋਰ ਹੋਈ ਤਾਂ ਸਿੱਖਾਂ ਨੇ ਅਕਾਲ ਤਖਤ ਸਾਹਿਬ ਤੋਂ ਥੋੜ੍ਹੇ ਦੂਰ ਕਿਲੋਮੀਟਰ ਉਸ ਸ਼ਕਤੀ ਦਾ ਪ੍ਰਦਰਸ਼ਨ ਕਰ ਦਿੱਤਾ, 5-4 ਲੱਖ ਦੀ ਗਿਣਤੀ ਵਿੱਚ ਇਕੱਠੇ ਹੋ ਕੇ, ਵੀ ਇਹ ਸਾਡਾ ਥਾਂ ਹੈ, ਇਹ ਸਾਡੀ ਸ਼ਕਤੀ ਹੈ। ਇਸ ਕਰਕੇ ਉੱਥੋਂ ਦੀ ਪੂਜਾ ਹੈ ਜਿੱਥੇ ਪੂਰੇ ਗੁਰੂ ਨੇ ਪੈਰ ਚਰਨ ਪਾਏ ਨੇ, ਔਰ ਅੰਦਰ ਵੀ, ਜੀਵਨ ਵਿੱਚ ਵੀ ਅਤੇ ਬਾਹਰ ਵੀ। ਆਓ ਸਮਾਪਤੀ ਦੇ ਉੱਤੇ 5 ਮਿੰਟ ਵਾਸਤੇ ਸਿਮਰਨ ਕਰੀਏ, ਫਿਰ ਸਮਾਪਤੀ ਕਰੀਏ। ਸੋ ਅੱਜ ਦਾ ਇਹ ਆਖਰੀ ਦੀਵਾਨ ਸੀ, ਔਰ ਇਸ ਸਮੇਂ ਸਤਿਗੁਰੂ ਜੀ ਨੇ ਸਫਲ ਕੀਤੇ ਨੇ, ਪਿਆਰ ਨਾਲ ਸਿਮਰਨ ਦੇ ਵਿੱਚ 5 ਮਿੰਟ ਵਾਸਤੇ ਬੋਲੀਏ। ਵਾਹਿਗੁਰੂ, 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 ਵਾਹਿਗੁਰੂ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ ਸੰਗਤ ਜੀ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤਿੰਨੇ ਦਿਨ ਆਪ ਜੀ ਨੇ ਪੂਰੇ ਆਨੰਦ ਵਿੱਚ ਟਿਕ ਕੇ ਇਕਾਗਰ ਚਿੱਤ ਹੋ ਕੇ ਗੁਰੂ ਕੀ ਵਿਚਾਰ ਸਰਵਣ ਕੀਤੀ ਹੈ। ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕੇ ਕੀਰਤਨੀਏ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਔਰ ਗੁਰੂ ਕੇ ਸੇਵਾਦਾਰ ਪ੍ਰਬੰਧਕ ਜਿਨ੍ਹਾਂ ਨੇ ਦਾਸ ਨੂੰ ਇੱਥੇ ਸੱਦਾ ਦੇ ਕੇ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਸੋ ਇੰਨਾ ਸਮਾਂ ਆਪ ਜੀ ਨੇ ਪ੍ਰਵਾਨ ਕਰਨਾ। ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਆਪ ਜੀ ਨੂੰ ਦੱਸਦੇ ਹਨ। ਫੁੱਲਾਂ ਦੀ ਖਿਮਾ ਸਾਰੇ ਪਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।